ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲ ਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ ਘਰ ਤਿਸ ਕੈ ਬਲ ਰਾਮ ਜੀਓ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲ ਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ ਘਰ ਤਿਸ ਕੈ ਬਲ ਰਾਮ ਜੀਓ ਬਾਬਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭਹਾਰਾ ਜਿਸ ਸਿਮਰਤ ਦੁੱਖ ਕੋਈ ਨਾ ਲਾਗੈ ਭਉ ਜਲ ਪਾਰ ਉਤਾਰਾ ਆਦ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅਨ ਦਿਨ ਮਨ ਤਨ ਪੀਵਾ ਹਰ ਆਪੇ ਲੈ ਮਿਲਾਏ ਕਿਉਂ ਵਿਛੋੜਾ ਥੀ ਵਈ ਬਲ ਰਾਮ ਜੀਓ ਜੋ ਜਿਸਨੋ ਤੇਰੀ ਟੇਕ ਸੋ ਸਦਾ ਸਦ ਜੀਵਈ ਬਲ ਰਾਮ ਜੀਓ ਤੇਰੀ ਟੇਕ ਤੁਜਾਇ ਤੇ ਪਾਈ ਸਾਚੇ ਸਿਰਜਣਹਾਰਾ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸੰਤ ਜਨਾ ਮਿਲ ਮੰਗਲ ਗਾਇਆ ਦਿਨ ਰਾਇਨ ਆਸ ਤੁਮਾਰੀ ਸਫਲ ਦਰਸ ਭੇਟਿਆ ਗੁਰ ਪੂਰਾ ਨਾਨਕ ਸਦ ਬਲਿਹਾਰੀ ਸੰਮਲਿਆ ਸਚ ਥਾਨ ਮਾਨ ਮਹੱਤ ਸੱਚ ਪਾਇਆ ਬਲ ਰਾਮ ਜੀਓ ਸਤਿਗੁਰ ਮਿਲਿਆ ਦਇਆਲ ਗੁਣ ਅਵਿਨਾਸੀ ਗਾਇਆ ਬਲ ਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆ ਸੁਭ ਦਿਵਸ ਆਏ ਗਹੇ ਕੰਠ ਲਾਏ ਮਿਲੇ ਅੰਤਰ ਜਾਮੀਆ ਸਤ ਸੰਤੋਖ ਵੱਜੈ ਵਾਜੇ ਅਨਹਦਾ ਚੁਣਕਾਰੇ ਸੁਣ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਣੈ ਹਾਰੇ ਉਪਜਿਆ ਤਤ ਗਿਆਨ ਸੌਰੇ ਪਈਐ ਇੱਕ ਹਰ ਬਲ ਰਾਮ ਜੀਓ ਬ੍ਰਹਮੈ ਬ੍ਰਹਮ ਮਿਲਿਆ ਕੋਏ ਨਾ ਸਾਕੈ ਭਿੰਨ ਕਰ ਬਲ ਰਾਮ ਜੀਓ ਬਿਸਮ ਪੇਖੈ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ ਜਲ ਸਲ ਮਹੀ ਅਲ ਪੂਰਨ ਸੁਆਮੀ ਘਟ ਘਟ ਰਹਿਆ ਸਮਾਇਆ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ जिसके चलत ना जाही लखणे नानक तिसहाय त्याय जिस ते उपजया तिस माहे समाया कीमत कहन ना जाए जिसके चलत ना जाही लखणे नानक तिसहाय त्याय।
वाहिगुरु जी का खालसा वाहिगुरु जी की फतेह। गुरु रूप गुरु की साजी नवाजी गुरु स्वरूप गुरु खालसा सतसंग जी आप सोही रागनी दी एक पंक्ति अक्सर पढ़ते हाँ। सब ते वड्डा सतगुरु नानक जिन का राखी बेरी। धन गुरु नानक पातशाह महाराज के बराबर को ना दुनिया का पीर ना को पैगंबर। मेरी खुशकिस्मती है कि मैनू धन गुरु नानक पातशाह महाराज की पावन पवित्र सिक्खी नसीब हुई। सवाल करन वाला गैर मत दा बंदा साढ़े ते सवाल करेगा भी भाई साहब धन गुरु नानक पातशाह महाराज के बाकी के पीर पैगंबरों के गुरुआ नालों की अंतर है। तुसीं उन्हां नूं वड्डा क्यों कहा तां उन्हां गुरमुखां नूं बेनती करी दी भाई महात्मा पुरमा पुरशां पीरां फकीरां ते पैगंबरां दा को अंत नहीं पर दुनिया के लोगों नूं उपदेश बड़ा दिता प्रैक्टिकल तौर ते पूर्ण तौर ते आप निभ ना सके। जो उन्हां ने सिख्या अपने शिष्यां नूं अपनी उम्मत नूं अपनी संगत ते मलापियां नूं दिते वह पूर्ण तौर ते उन्हां निजमां ते आप पहरा ना दे सके। तो अज दे पावन पवित्र हुक्मनामे दे विच सतगुरु पंचम पातशाह महाराज ने कृपा करके दस्या है कि गुरु के सिखो साढ़े ते सारियां तों वड्डी रहमत गुरदेव ने यह की सानू उस सुप्रीम पावर परमात्मा नाल जोड़ना कीता और ओ मनुख जिन्हां ने सत नूं ग्रहण कर लिया जेडे संतोख दे धारनी हो गए उन्हां दे अंदर एक एहो जिहा रस पैदा होया जेडे रस नूं कोई दुनिया की ताकत तोड़ नहीं सकदे उहदे च किसे प्रकार का कोई फर्क नहीं पै सकता। और गुरदेव ने उस परिपूर्ण परमात्मा नूं बावल करके मुखातब किया है। पंजाबी साहित विच आपां बावल का अर्थ करदे हां पिता। तो जिवें एक बच्चे अपने पेके घर ते माण करदी है भी मेरे भरावां दे घर मेरे बाप दे घर किसे प्रकार की कोई तंगी तुरशी नहीं। इसे तरह गुरु पंचम पातशाह कहिंदे सिखा वह परिपूर्ण परमात्मा साडा बाप है और उहदे नाल जुड़न वाले मनुखां नूं किसे प्रकार किसे चीज की कमी नहीं आउंदी। इस पावन शंत विच सतगुरु पातशाह महाराज ने जिवें वख-वख तशबीहां मिसाल दे करके आपां नूं उस अकाल पुरख ते गुरु की वडियाई तों जाणू कराया है। आप सिलसिले वल सरवण करो जी।
सतनाम वाहिगुरु साहिब जी। सूही महला पंजवा हर चरण कमल की टेक सतगुर दित्ती तुसकाय बलराम जीओ।
जिहड़ा सतगुर लफ्ज इत्थे आया इस पंक्ति च एक क्रिया दे रूप च है ਇਹਦਾ ਅਰਥ ਇਉਂ ਬਣਦਾ ਹੈ ਵੀ ਗੁਰੂ ਪਾਤਸ਼ਾਹ ਮਹਾਰਾਜ ਦੀ ਪ੍ਰਸੰਨਤਾ ਹੋਈ, ਸਤਿਗੁਰੂ ਪਾਤਸ਼ਾਹ ਮਹਾਰਾਜ ਮੇਰੇ ਤੇ ਦਿਆਲ ਹੋਏ, ਉਹਨਾਂ ਨੇ ਮੈਨੂੰ ਪਰਿਪੂਰਨ ਪਰਮਾਤਮਾ ਨਾਲ ਜੋੜਨਾ ਕੀਤਾ ਹੈ। ਜਿਹੜਾ ਚਰਨ ਕਮਲ ਲਫਜ਼ ਹੈ, ਦੇਹ ਧਾਰੀ ਵਿਅਕਤੀਆਂ ਦੇ ਚੇਲੇ ਇਹ ਚਰਨ ਕਮਲ ਦੇ ਅਰਥਾਂ ਦਾ ਨਰਸ ਕਰਦੇ ਨੇ। ਉਹ ਕਹਿੰਦੇ ਨੇ ਭਾਈ ਸਾਹਿਬ, ਬੰਦੇ ਦੇ ਚਰਨ ਤੁਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਤੇ ਪ੍ਰਮਾਤਮਾ ਦੇ ਚਰਨਾਂ ਦਾ ਵੇਰਵਾ ਕਿਵੇਂ ਦਿਓਗੇ? ਪ੍ਰਮਾਤਮਾ ਦੇ ਚਰਨ ਹੈ ਨੀ। ਇਹਦਾ ਜਵਾਬ ਗੁਰਮੁਖੋ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬੜਾ ਸੁੰਦਰ ਦਿੱਤਾ ਹੈ। ਆਪਾਂ ਰੋਜ਼ਾਨਾ ਨਿਤਨੇਮ ਵਿੱਚ ਬਾਣੀ ਪੜ੍ਹਦੇ ਹਾਂ ਜਾਪ ਸਾਹਿਬ, ਉੱਥੇ ਕਲਗੀਧਰ ਪਾਤਸ਼ਾਹ ਕਹਿੰਦੇ ਸਿੱਖਾ ਚਿੱਤ ਚਰਨ ਨਾਮ। ਜਿਹੜਾ ਗੁਰੂ ਦੇ ਦੱਸੇ ਹੋਏ ਨਾਮ ਨਾਲ ਜੁੜਨਾ ਨਾ, ਇਹ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ। ਹਿਰਦੇ ਚਰਨ ਸ਼ਬਦ ਸਤਿਗੁਰ ਕਹੋ, ਨਾਨਕ ਬੰਧਿਓ ਪਾਲ। ਗੁਰਮੁਖਾ ਆਪਣੇ ਅੰਤਸ਼ਕਾਰ ਰੂਪੀ ਪੱਲੇ ਦੇ ਵਿੱਚ ਜਿਹੜਾ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਸ਼ਬਦ ਗੁਰਮੰਤਰ ਤੇ ਮੂਲ ਮੰਤਰ ਦਿੱਤਾ ਹੈ, ਇਹਨੂੰ ਆਪਣੇ ਅੰਤਸ਼ਕਾਰ ਰੂਪੀ ਪੱਲੇ ਵਿੱਚ ਬੰਨਣਾ ਕਰ। ਤੋ ਇਸ ਪੰਕਤੀ ਦਾ ਅਰਥ ਜੋ ਆਪਾਂ ਆਰਾਮ ਵਿੱਚ ਪੜ੍ਹੀ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਸਾਨੂੰ ਇੱਕ ਸੁਪਰੀਮ ਪਾਵਰ ਪਰਮਾਤਮਾ ਨਾਲ ਜੋੜਨਾ ਕੀਤਾ। ਜਿਹੜਾ ਬਲਰਾਮ ਲਫ਼ਜ਼ ਦੋ ਵਾਰ ਆਇਆ ਹੈ, ਇਹ ਕੇਵਲ ਤੇ ਕੇਵਲ ਅੱਖਰਾਂ ਦੀ ਲਵੰਤਾ ਲਈ ਹੈ। ਅੱਜ ਕੱਲ੍ਹ ਦੀ ਲਿਖਣ ਸ਼ੈਲੀ ਦਾ ਬੜਾ ਫਰਕ ਪੈ ਗਿਆ ਹੈ। ਮੁਸਲਮਾਨ ਸ਼ਹਿਰਾਂ ਦੀ ਤੁਸੀਂ ਰਚਨਾ ਪੜ੍ਹੋ, ਵਿਸ਼ੇਸ਼ ਕਰਕੇ ਬੈਂਤਾਂ ਚ ਉਹ ਮੀਆਂ ਲਫ਼ਜ਼ ਦੀ ਵਰਤੋਂ ਕਰਨਗੇ ਮੀਆਂ। ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਮੰਜੀ ਸਾਹਿਬ ਦੇ ਨਾਲ ਕਥਾ ਵਾਚਕ ਸਨ ਗਿਆਨੀ ਕਰਤਾਰ ਸਿੰਘ ਕਲਾਸ ਵਾਲੀਆ, ਉਹਨਾਂ ਨੇ ਬਹੁਤ ਸਾਰਾ ਸਿੱਖ ਇਤਿਹਾਸ ਲਿਖਿਆ ਹੈ। ਉਹਨਾਂ ਨੇ ਆਪਣੀ ਰਚਨਾ ਦੇ ਵਿੱਚ ਭਾਈ ਤੇ ਸਿੰਘੋ ਲਫ਼ਜ਼ ਦੀ ਵਰਤੋਂ ਕੀਤੀ। ਇਸ ਪ੍ਰਕਾਰ ਬਲਰਾਮ ਜੋ ਸ਼ਬਦ ਇੱਥੇ ਵਰਤਿਆ ਨਾ, ਇਹ ਤੁਕਾਂਤ ਵਾਸਤੇ ਹੈ। ਜਿਵੇਂ ਆਪਾਂ ਗੁਰਬਾਣੀ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਦਾ ਆਮ ਕਰਕੇ ਉਚਾਰਨ ਪੜ੍ਹਦੇ ਅੰਬਾਈ, ਉਹਦਾ ਅਰਥ ਕੱਲਾ ਅੰਬਾਈ ਇਸਤਰੀ ਨਹੀਂ, ਉਹਦਾ ਅਰਥ ਭਾਈ ਵੀ ਬਣਦਾ। ਹੇ ਭਾਈ, ਹੇ ਗੁਰਮੁਖੋ, ਹੇ ਪ੍ਰਭੂ ਦੇ ਪਿਆਰ ਵਾਲਿਓ। ਇਸ ਪ੍ਰਕਾਰ ਇਹ ਤਕਾਂਤ ਨੂੰ ਪੂਰਾ ਕਰਨ ਵਾਸਤੇ ਪਾਤਸ਼ਾਹ ਨੇ ਵਰਤਿਆ ਹੇ ਭਾਈ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਪ੍ਰਸੰਨ ਹੋਏ, ਉਹਨਾਂ ਨੇ ਇਹ ਜੀਵ ਦੇ ਮਨ ਨੂੰ ਉਸ ਪਰਿਪੂਰਨ ਪਰਮਾਤਮਾ ਨਾਲ ਜੋੜਨਾ ਕੀਤਾ, ਉਹਦਾ ਟੇਕ ਆਸਰਾ ਬਖਸ਼ਣਾ ਕੀਤਾ।
ਹਰ ਅੰਮ੍ਰਿਤ ਭਰੇ ਭੰਡਾਰ, ਸਭ ਕਿਛ ਹੈ ਘਰ ਤਿਸ ਕੈ ਬਲਰਾਮ ਜੀਓ।
ਸਾਨੂੰ ਗੁਰੂ ਪਿਆਰੋ ਸਤਿਗੁਰੂ ਪਾਤਸ਼ਾਹ ਨੇ ਕੀ ਦਿੱਤਾ? ਤੁਸੀਂ ਹਿੰਦੂ ਭਰਾਵਾਂ ਦਾ ਜੋ ਧਾਰਮਿਕ ਅਕਸ਼ਰ ਹੈ ਓਮ ਪੜ੍ਹਦੇ ਹੋ, ਵੇਖਦੇ ਹੋ, ਉਸ ਓਮ ਦੇ ਤਿੰਨ ਨੁਕਰਾਂ ਹਨ। ਓਮ ਲਫ਼ਜ਼ ਲਿਖਿਆ ਹੋਵੇ ਨਾ, ਉਹਦੀਆਂ ਤਿੰਨ ਨੁਕਰਾਂ ਹਨ, ਤਿੰਨਾਂ ਦੇਵਤਿਆਂ ਦਾ ਪ੍ਰਤੀਕ ਹੈ ਉਹ ਬ੍ਰਹਮਾ ਵਿਸ਼ਨੂੰ ਤੇ ਮਹੇਸ਼। ਜਿਹੜਾ ਓਮ ਹੈ, ਜੇ ਆਪਾਂ ਓਮ ਦੇ ਅਰਥ ਪੜ੍ਹਨੇ ਹੋਣ ਤੇ ਓਮ ਦਾ ਅਰਥ ਹੁੰਦਾ ਬ੍ਰਹਮਾ ਵਿਸ਼ਨੂੰ ਤੇ ਮਹੇਸ਼, ਤਿੰਨ ਸ਼ਕਤੀਆਂ। ਸਾਨੂੰ ਸਤਿਗੁਰੂ ਨਾਨਕ ਪਾਤਸ਼ਾਹ ਨੇ ਗੁਰਮੁਖੋ ਕੀ ਦਿੱਤਾ ਹੈ? ਆਪਾਂ ਰੋਜ਼ ਨਿਤਨੇਮ ਦੀ ਬਾਣੀ ਪੜ੍ਹਦੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਸੰਸਾਰੀ ਹੈ ਬ੍ਰਹਮਾ, ਭੰਡਾਰੀ ਹੈ ਵਿਸ਼ਨੂੰ, ਲਾਏ ਦੀ ਬਾਣ ਹੈ ਗੁਰੂ ਪਿਆਰੋ ਸ਼ਿਵਜੀ। ਸਾਨੂੰ ਸਤਿਗੁਰੂ ਨਾਨਕ ਪਾਤਸ਼ਾਹ ਨੇ ਕੀ ਬਖਸ਼ਿਆ? ਉਹ ਕਹਿੰਦੇ ਨੇ ਜਿਵ ਤੇ ਸੁਭਾਵੈ ਤਿਵੇ ਚਲਾਵੈ ਜਿਵ ਹੋਵੇ ਫਰਮਾਨ। ਇਹ ਤਿੰਨੇ ਦੇ ਤਿੰਨੇ ਉਸ ਇੱਕ ਪਰਮਾਤਮਾ ਦੇ ਅਧੀਨ ਨੇ ਤੇ ਜਿਵੇਂ ਪਰਮਾਤਮਾ ਚਲਾਉਂਦਾ ਉਹਦੇ ਮੁਤਾਬਕ ਹੀ ਚੱਲਦੇ ਹਨ। ਇਹਨਾਂ ਦੇ ਆਪਣੇ ਵੱਸ ਕੁਝ ਵੀ ਨਹੀਂ। ਜਿਵੇਂ ਆਪਾਂ ਚੰਡੀ ਦੀ ਵਾਰ ਪੜ੍ਹਦੇ ਹਾਂ, ਦਸਮ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਪੜ੍ਹਦੇ ਹਾਂ, ਤਾਂ ਇੱਥੋਂ ਹੀ ਬਲ ਰਾਮ ਲੈ ਤੇ ਇੱਥੋਂ ਹੀ ਬਲ ਕ੍ਰਿਸ਼ਨ ਲੈ, ਕੰਸ ਕੇਸੀ ਪਕੜ ਚਲਾਇਆ। ਲੋਕਾਂ ਨੇ ਕ੍ਰਿਸ਼ਨ ਨੂੰ ਰੱਬ ਕਰਕੇ ਮੰਨਿਆ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਇਹ ਤੇਰੇ ਭੇਜੇ ਹੋਏ ਦੂਤ ਸਨ, ਤਾਕਤਾਂ ਤੇਰੀ ਵਰਤੀ, ਵੇ ਨਾਮ ਇਹਨਾਂ ਦਾ ਬਣ ਗਿਆ, ਤਾਕਤ ਤੇਰੀ, ਸੱਤਿਆ ਤੇਰੀ। ਸੋ ਇਸ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਇੱਕ ਪਰਮਾਤਮਾ ਨਾਲ ਜੋੜਨਾ ਕੀਤਾ, ਇੱਕ ਪਰਮਾਤਮਾ ਨਾਲ, ਕਿਉਂਕਿ ਕੋਈ ਵਿਦਿਆ ਦੀ ਪ੍ਰਾਪਤੀ ਲਈ ਸਰਸਵਤੀ ਨੂੰ ਮੰਨਦਾ ਸੀ, ਕੋਈ ਹਨੂਮਾਨ ਦਾ ਚਾਲੀਸਾ ਕੱਢਦਾ ਸੀ, ਕਿਸੇ ਨੇ ਜਵਾਲਾ ਜੀ ਦੀ ਪੂਜਾ ਕੀਤੀ, ਕੋਈ ਦੁਰਗਾ ਦਾ ਪੁਜਾਰੀ ਬਣਿਆ। ਪਰ ਗੁਰਦੇਵ ਕਹਿੰਦੇ ਗੁਰਮੁਖਾ ਇਵੇਂ ਆਪਣੇ ਮਨ ਨੂੰ ਖੰਡਾ ਚ ਨਾ ਲਿਆ, ਇੱਕ ਦੀ ਪੂਜਾ ਕਰ, ਜਿਹਨੂੰ ਆਪਾਂ ਇੱਕ ਓਂਕਾਰ ਬੋਲਦੇ ਹਾਂ, ਜਿਹਨੂੰ ਆਪਾਂ ਵਾਹਿਗੁਰੂ ਕਹਿੰਦੇ ਹਾਂ, ਜਿਹਨੂੰ ਅਕਾਲ ਪੁਰਖ ਕਹਿੰਦੇ ਹਾਂ। ਜਿਹੜਾ ਉਹ ਅਕਾਲ ਪੁਰਖ ਹੈ ਨਾ, ਉਹਦੇ ਭੰਡਾਰੇ ਭਰੇ ਪਏ ਨੇ, ਉਹ ਵਿਦਿਆ ਦੇਣ ਵਾਲਾ ਵੀ, ਉਹ ਬਲ ਦੇਣ ਵਾਲਾ ਵੀ, ਉਹ ਦੁਨੀਆਂ ਦੇ ਪਦਾਰਥ ਦੇਣ ਵਾਲਾ ਵੀ ਉਹ। ਸੋ ਇਸ ਪ੍ਰਕਾਰ ਉਹ ਜਿਹੜਾ ਦੁੱਖਾਂ ਦਾ ਹਾਰਕ ਪਰਮਾਤਮਾ ਭਾਏ, ਉਹ ਆਪ ਮ੍ਰਿਤੂ ਤੋਂ ਰਹਿਤ ਹੈ। ਜਿਹੜੇ ਉਹਦੇ ਖਜ਼ਾਨੇ ਨੇ ਭਰੇ ਪਏ ਹਨ,
ਬਾਬਲ ਮੇਰਾ ਵੱਡ ਸਮਰੱਥਾ,
ਹੋਰ ਦੁਨੀਆਂ ਦਾ ਹਰ ਪਦਾਰਥ ਉਹਦੇ ਕੋਲ, ਸਭ ਕੁਛ ਹੈ। ਘਰ ਤਿਸ ਕੇ ਬਲਰਾਮ ਜੀਓ, ਆਪਾਂ ਪੜ੍ਹਦੇ ਨੀ ਗੁਰੂ ਕੀ ਬਾਣੀ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਵੀ ਕਿਸੇ ਗੁਰਮੁਖ ਨੇ ਮੰਗਿਆ ਉਹਨੂੰ ਅਕਾਲ ਪੁਰਖ ਨੇ ਦਿੱਤਾ, ਉਹਦੀ ਭਾਵਨਾ ਨੂੰ ਲੈ ਕਰਕੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਪਿਆਰਿਆ, ਉਹ ਸਿੱਖ ਪਰਮਾਤਮਾ ਕੋਲੋਂ ਮੰਗ, ਜਿਹਨੂੰ ਆਪਾਂ ਪਿੰਡ ਬੋਲੀ ਚ ਕਹਿੰਦੇ ਦੇ ਕੇ ਪਛਤਾਉਂਦਾ ਨਹੀਂ, ਜਿਹਨੂੰ ਆਪਾਂ ਜਪਜੀ ਚਿਉਂ ਪੜ੍ਹਦੇ ਹਾਂ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ। ਜਿਹੜਾ ਕਿ ਪਰਮਾਤਮਾ ਸਾਰਿਆਂ ਦਾ ਦਾਤਾ, ਕਿਤੇ ਉਹ ਸਾਨੂੰ ਭੁੱਲ ਨਾ ਜਾਏ। ਇਸ ਪ੍ਰਕਾਰ ਕੇਵਲ ਤੇ ਕੇਵਲ ਇੱਕ ਪਰਮਾਤਮਾ ਦੇ ਕੋਲੋਂ ਹੀ ਮੰਗਣਾ ਕਰ।
ਬਾਬਲ ਮੇਰਾ ਵੱਡ ਸਮਰੱਥਾ,
ਜਿਹੜਾ ਬਾਬਲ ਸ਼ਬਦ ਹੈ ਗੁਰੂ ਪਿਆਰੂ ਪਿਤਾ, ਵੱਖ ਵੱਖ ਮਤਾਂ ਨੇ, ਵੱਖ ਵੱਖ ਮਹਾਂਪੁਰਸ਼ਾਂ ਪੀਰਾਂ ਤੇ ਪੈਗੰਬਰਾਂ ਨੇ ਆਪਣੀ ਮਤ ਮੁਤਾਬਕ ਪਰਮਾਤਮਾ ਦਾ ਜ਼ਿਕਰ ਕੀਤਾ। ਆਪਣਾ ਭਾਰਤੀ ਸਾਹਿਤ ਪੜ੍ਹੋ, ਹਿੰਦੂ ਭਰਾ ਅਕਸਰ ਮਾਤਾ ਦੇ ਜਗਰਾਤੇ ਕਰਾਉਂਦੇ ਨੇ ਤੇ ਮਾਤਾ ਦੀ ਪੂਜਾ ਕਰਦੇ ਨੇ, ਉਹਨਾਂ ਨੇ ਪਰਮਾਤਮਾ ਨੂੰ ਇਸਤਰੀ ਲਿੰਗ ਕਰਕੇ ਮੰਨਿਆ। ਕੋਈ ਜਵਾਲਾ ਜੀ ਦੀ ਪੂਜਾ ਕਰਦਾ, ਕੋਈ ਵੈਸ਼ਨੋ ਦੇਵੀ ਦੀ ਪੂਜਾ ਕਰਦਾ, ਕੋਈ ਚਿੰਤਪੁਰਨੀ ਦੀ ਪੂਜਾ ਕਰਦਾ। ਪਰ ਤੁਹਾਨੂੰ ਇਸਲਾਮ, ਯਹੂਦੀ ਮਤ, ਪਾਰਸੀ ਮਤ ਚ ਪਰਮਾਤਮਾ ਨੂੰ ਕਿਤੇ ਇਸਤਰੀ ਲਿੰਗ ਕਰਕੇ ਤੁਹਾਨੂੰ ਇਹ ਸ਼ਬਦ ਨਹੀਂ ਮਿਲੇਗਾ। ਇਸਲਾਮ ਦੇ ਧਰਮ ਗ੍ਰੰਥ ਪੜ੍ਹ ਲਓ, ਈਸਾਈ ਧਰਮ ਗ੍ਰੰਥਾਂ ਨੂੰ ਪੜ੍ਹ ਲਓ, ਪਾਰਸੀ ਮਤ ਨੂੰ ਪੜ੍ਹ ਲਓ, ਯਹੂਦੀ ਨੂੰ ਪੜ੍ਹ ਲਓ, ਉਹਨਾਂ ਨੇ ਉਸ ਪਰਮਾਤਮਾ ਨੂੰ ਮਰਦ ਕਰਕੇ ਮੰਨਿਆ, ਪੁਲਿੰਗ ਕਰਕੇ ਮੰਨਿਆ। ਖੁਦਾ ਅੱਲਾਹੂ ਅਕਬਰ, ਇੱਕ ਪਰਮਾਤਮਾ ਸਾਰਿਆਂ ਤੋਂ ਵੱਡਾ ਹੈ। ਪਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਦੋਹਾਂ ਨੂੰ ਇੱਕ ਪਾਸੇ ਰੱਖ ਕੇ ਆਪਾਂ ਨੂੰ ਸਮਝਾਇਆ, ਗੁਰਮੁਖੋ ਨਾ ਉਹਨੂੰ ਇਕੱਲਾ ਅਸੀਂ ਪੁਲਿੰਗ ਕਹਿ ਸਕਦੇ, ਨਾ ਉਹਨੂੰ ਇਸਤਰੀ ਕਹਿ ਸਕਦੇ ਹਾਂ। ਜਿਵੇਂ ਗੁਰਬਾਣੀ ਚ ਪ੍ਰਮਾਣ ਆਉਂਦਾ ਹੈ, ਮਾਤ ਪਿਤਾ ਬਿਨ ਬਾਲ ਨਾ ਹੋਏ, ਬਿਮ ਬਿਨਾ ਕੈਸੇ ਕੱਪੜੇ ਧੋਏ। ਕੱਲੀ ਮਾਂ ਤੋਂ ਵੀ ਬੇਟੇ ਦਾ ਜਨਮ ਨਹੀਂ ਹੋ ਸਕਦਾ ਔਰ ਪਿਤਾ ਤੋਂ ਬਿਨਾਂ ਵੀ ਮਾਂ ਬੇਟੇ ਨੂੰ ਜਨਮ ਨਹੀਂ ਦੇ ਸਕਦੀ। ਫਿਰ ਇੱਥੇ ਬਸ ਨਹੀਂ, ਆਪਾਂ ਕਈ ਵਾਰ ਕਿਸੇ ਕਾਰਨ ਕਰਕੇ ਪਰੇਸ਼ਾਨ ਹਾਂ ਤੇ ਆਪਾਂ ਆਪਣੀ ਮਾਂ ਤੇ ਬਾਪ ਨਾਲ ਗੱਲ ਨਹੀਂ ਕਰ ਸਕਦੇ। ਆਪਾਂ ਨੂੰ ਕਈ ਗੱਲਾਂ ਤੋਂ ਸੰਗ ਉਹਦੀ ਸ਼ਰਮ ਮਹਿਸੂਸ ਕਰਦੇ ਵੀ ਮੈਂ ਆਪਣੀ ਮਾਂ ਨੂੰ ਆਹ ਗੱਲ ਕਿਵੇਂ ਕਹਾਂ, ਆਪਣੇ ਪਿਤਾ ਨੂੰ ਕਿਵੇਂ ਕਹਾਂ। ਫਿਰ ਆਪਾਂ ਅੰਦਰ ਦੀ ਗੱਲ ਆਪਣੇ ਦੋਸਤ ਨਾਲ ਕਰਦੇ ਹਾਂ, ਮਿੱਤਰ ਨਾਲ ਕਰਦੇ ਹਾਂ। ਕਿਸੇ ਮੌਕੇ ਪਰਮਾਤਮਾ ਸੁੱਖ ਰੱਖੇ ਤਕਰਾਰ ਨਾ ਹੋਵੇ, ਆਪਣੀ ਕਿਸੇ ਨਾਲ ਟੱਕਰ ਹੋ ਜਾਏ, ਉੱਥੇ ਸਾਡਾ ਸਖਾ ਭਰਾ ਹੀ ਸਾਡੀ ਮਦਦ ਕਰੇਗਾ, ਗੈਰ ਨਹੀਂ ਕਰਨਗੇ। ਗੁਰਬਾਣੀ ਚਾਹੁੰਦਾ ਜੈਸੇ ਰਣ ਮੈਂ ਸਖਾ ਭਰਾਤ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਾਰੀ ਦੀ ਬਾਣੀ ਇੰਨੀ ਮਹਾਨ ਹੈ, ਇਹਨੇ ਕਿਸੇ ਪੱਖ ਨੂੰ ਛੱਡਿਆ ਹੀ ਨਹੀਂ। ਹਾਂ ਗੁਰਮੁਖੋ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਚ ਇੱਕ ਗੱਲ ਨੂੰ ਛੱਡ ਕੇ ਦੁਨੀਆਂ ਦੇ ਹਰ ਪਦਾਰਥ ਨੇ ਇੱਕ ਗੱਲ ਛੱਡ ਕੇ ਇੱਕ, ਉਹ ਕਿਹੜੀ? ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਝੂਠ ਹੈ ਨਹੀਂ, ਕੂੜ ਨਹੀਂ, ਸਾਰਾ ਕੁਝ ਸੱਚ ਹੈ, ਸਾਰਾ ਕੁਝ ਹੀ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪੋ ਕਿਹਾ ਕਾੜਾ ਜੀਓ। ਹੇ ਪਰਿਪੂਰਨ ਪ੍ਰਮਾਤਮਾ, ਤੂੰ ਮੇਰੀ ਮਾਂ, ਤੂੰ ਮੇਰਾ ਬਾਪ, ਤੂੰ ਮੇਰਾ ਰਿਸ਼ਤੇਦਾਰ ਤੇ ਤੂੰ ਮੇਰਾ ਭਰਾ, ਕਿਉਂਕਿ ਤੇਰੇ ਤੋਂ ਬਿਨਾਂ ਕੋਈ ਸਾਡੀ ਮਦਦ ਕੌਣ ਕਰ ਸਕਦਾ। ਆਪਾਂ ਸੁਖਮਨੀ ਸਾਹਿਬ ਪੜ੍ਹਦੇ ਹਾਂ ਨਾ, ਬਿਰਧ ਭਾਇਆ ਉਪਰ ਸਾਕ ਸੈਨ, ਮੁੱਖ ਪਿਆਓ ਬੈਠ ਕੋ ਦੈਨ। ਬਿਰਧ ਹੋ ਗਿਆ ਸਾਡਾ ਸਰੀਰ, ਸਾਥ ਨਹੀਂ ਦਿੰਦਾ, ਉਦੋਂ ਬੈਠਿਆਂ ਬਿਠਾਇਆਂ ਸਾਡੇ ਸਕੇ ਸੰਬੰਧੀ ਰਿਸ਼ਤੇਦਾਰ ਸਾਡੀ ਮੂੰਹ ਚ ਬੁਰਕੀਆਂ ਪਾਉਂਦੇ ਨੇ, ਜਿਹੜੀ ਉਹਨਾਂ ਦੇ ਮਨ ਵਿੱਚ ਸਾਡੇ ਪ੍ਰਤੀ ਹਮਦਰਦੀ ਤੇ ਪਿਆਰ ਆਇਆ ਨਾ, ਇਹ ਉਹਨਾਂ ਦੇ ਮਨ ਵਿੱਚ ਨਹੀਂ, ਪ੍ਰਮਾਤਮਾ ਵਸਿਆ ਤੇ ਉਹਨਾਂ ਦਾ ਮਨ ਨਰਮ ਹੋਇਆ, ਉਦੋਂ ਪ੍ਰਮਾਤਮਾ ਹੀ ਸੇਵਾ ਕਰਾ ਰਿਹਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਉਹ ਪਰਿਪੂਰਨ ਪ੍ਰਮਾਤਮਾ ਸਾਡਾ ਬਾਪ ਹੈ, ਸਾਰਿਆਂ ਤੋਂ ਵੱਡਾ ਹੈ, ਸਾਰੀ ਸੱਤਿਆ ਦਾ ਮਾਲਕ ਹੈ।
ਕਰਨ ਕਾਰਨ ਪ੍ਰਭ ਹਾਰਾ,
ਇਹ ਗੁਰੂ ਪਿਆਰ ਬਹਾਨੇ ਬਣਾਉਣ ਵਾਲਾ ਵੀ ਉਹ ਹੈ, ਕਾਰਨਾਂ ਨੂੰ ਕਰਨ ਵਾਲਾ, ਬਹਾਨੇ ਬਣਾਉਣ ਵਾਲਾ। ਕਿਸੇ ਨੂੰ ਕਿਸੇ ਢੰਗ ਨਾਲ ਪ੍ਰਮਾਤਮਾ ਨੇ ਰੋਜੀ ਦਿੱਤੀ, ਕਿਸੇ ਨੂੰ ਕਿਸੇ ਢੰਗ ਨਾਲ। ਸੋ ਇਸ ਪ੍ਰਕਾਰ ਉਹ ਕਾਰਨਾਂ ਨੂੰ ਕਰਨ ਵਾਲਾ, ਬਹਾਨੇ ਬਣਾਉਣ ਵਾਲਾ ਵੀ ਉਹ ਹੀ ਹੈ।
ਜਿਸ ਸਿਮਰਤ ਦੁੱਖ ਕੋਈ ਨਾ ਲਾਗੈ,
ਪਿਆਰਿਆ ਉਸ ਪ੍ਰਮਾਤਮਾ ਨੂੰ ਚੇਤੇ ਕਰਿਆ ਕਰ, ਉਹਦੇ ਚੇਤੇ ਕਰਨ ਕਰਕੇ, ਚਿੰਤਨ ਕਰਨ ਕਰਕੇ ਤੈਨੂੰ ਦੁੱਖ ਲਾਗੇ ਨਹੀਂ ਆਏਗਾ, ਛੋਹ ਨਹੀਂ ਸਕੇਗਾ। ਆਪਾਂ ਪੜ੍ਹਦੇ ਹਾਂ ਸੁਖਮਨੀ ਸਾਹਿਬ ਦੀ ਪਾਵਨ ਅਸ਼ਟਪਦੀ, ਜਦੋਂ ਸੁਖਮਨੀ ਸਾਹਿਬ ਆਰੰਭ ਹੁੰਦਿਆ ਹੈ ਤੇ ਸਾਰਿਆਂ ਤੋਂ ਪਹਿਲਾਂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਸਿਫਰ ਸਿਮਰ ਨੂੰ ਪਹਿਲ ਦਿੱਤੀ ਹੈ। ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰਹਰੈ। ਸਾਰੇ ਦੇ ਵਿੱਚ ਹੀ ਪ੍ਰਮਾਤਮਾ ਦੇ ਸਿਮਰਨ ਦੀ ਵਡਿਆਈ ਕੀਤੀ ਵੀ ਗੁਰਮੁਖਾ ਬਹੁਤ ਟਲ ਜਾਏਗੀ ਤੇਥੋਂ, ਦੁੱਖ ਤੇ ਜਮ ਤੇਰੀ ਲਾਗੇ ਨਹੀਂ ਆਉਣਗੇ, ਪ੍ਰਮਾਤਮਾ ਦਾ ਚਿੰਤਨ ਕਰ, ਜੇ ਸਿਮਰਤ ਦੁੱਖ ਕੋਈ ਨਾ ਲਾਗੈ। ਜਿਸ ਪ੍ਰਮਾਤਮਾ ਦਾ ਚਿੰਤਨ ਕਰਕੇ ਕੋਈ ਦੁੱਖ ਤੈਨੂੰ ਪੋਹ ਨਹੀਂ ਸਕੇਗਾ।
ਭਉ ਜਲ ਪਾਰ ਉਤਾਰਾ,
ਸੰਸਾਰ ਸਾਗਰ ਤੋਂ ਬੰਨੇ ਹੋ ਜਾਏਗਾ, ਇੱਥੇ ਇੱਕ ਸ਼ੰਕਾ ਕਰੇਗਾ, ਅਨਮਤ ਗੁਰਸਿੱਖ ਨਹੀਂ ਕਰਨਗੇ। ਜਿਨ੍ਹਾਂ ਨੂੰ ਦਸਾਂ ਗੁਰੂ ਸਾਹਿਬਾਨਾਂ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇ ਵਿਸ਼ਵਾਸ ਹੈ, ਉਹ ਭੁੱਲ ਕੇ ਵੀ ਸ਼ੰਕਾ ਇਹ ਨਹੀਂ ਕਰਨਗੇ। ਪਰ ਜਿਹੜੇ ਗੁਰੂ ਘਰ ਦੇ ਵਿਰੋਧੀ ਨੇ, ਗੁਰੂ ਕੇ ਨਿੰਦਕ ਨੇ, ਉਹਨਾਂ ਨੇ ਸਾਡੇ ਤੇ ਸਵਾਲ ਕਰਨਾ ਵੀ ਭਾਈ ਸਾਹਿਬ ਤੁਸੀਂ ਬਾਣੀ ਦੀਆਂ ਪੰਕਤੀਆਂ ਇਹ ਪੜ੍ਹੀਆਂ ਨੇ, ਜੇ ਸਿਮਰਤ ਤੋਂ ਕੋਈ ਨਾ ਲਾਗੈ, ਭੌਜਲ ਪਾਰ ਉਤਾਰਾ, ਤੇ ਜਿਹਦੇ ਸਿਮਰਨ ਕਰਕੇ ਕੋਈ ਦੁੱਖ ਨਹੀਂ ਲੱਗਦਾ, ਸੰਸਾਰ ਸਾਗਰ ਤੋਂ ਬੰਨੇ ਹੋ ਜਾਂਦਾ ਹੈ। ਤੇ ਭਾਈ ਤਾਰੂ ਸਿੰਘ ਦੀ ਖੋਪੜੀ ਫਿਰ ਕਿਵੇਂ ਕਿਉਂ ਲੱਥੇ, ਭਾਈ ਬਨੀ ਸਿੰਘ ਦੇ ਬੰਧ ਬੰਧ ਕਿਉਂ ਕੱਟੇ, ਇੰਨੇ ਮਹਾਂਪੁਰਸ਼ ਦੇ, ਏਡੇ ਵੱਡੇ ਮਹਾਂਪੁਰਸ਼ ਦੇ, ਜਿਨ੍ਹਾਂ ਗੁਰਬਾਣੀ ਦੇ ਟੀਕੇ ਕੀਤੇ, ਜ਼ਿੰਦਗੀ ਪ੍ਰਯੰਤ ਗੁਰਬਾਣੀ ਦਾ ਪ੍ਰਚਾਰ ਕੀਤਾ, ਗੁਰਬਾਣੀ ਦੇ ਅਰਥ ਕਰਦੇ ਰਹਿ। ਗੁਰਮੁਖੋ, ਜਿਹੜੀ ਗੁਰੂ ਮੱਤ ਹੈ ਨਾ, ਉਹ ਸਾਨੂੰ ਪੜ੍ਹਾਈ ਇਹੋ ਕਰਾਉਂਦੀ, ਗੁਰੂ ਕੇ ਸਿੱਖਾ ਤੂੰ ਤਨ ਤੋਂ ਉੱਪਰ ਉੱਠ, ਜਿਹੜਾ ਤਨ ਦੇ ਨਾਲ ਜੁੜਿਆ ਉਹਨੂੰ ਦੁੱਖ ਹੋਏਗਾ ਨਾ। ਔਰ ਗੁਰੂ ਕੀ ਬਾਣੀ ਪੜ੍ਹਨ ਨਾਲ ਗੁਰਸਿੱਖ ਤਨ ਤੋਂ ਉੱਪਰ ਉੱਠ ਜਾਂਦਾ ਹੈ, ਔਰ ਉਹ ਤਨ ਦੇ ਦੁੱਖ ਨੂੰ ਦੁੱਖ ਕਰਕੇ ਨਹੀਂ ਬਣਦੇ। ਆਪਾਂ ਨਾਵੇਂ ਪਾਤਸ਼ਾਹ ਦੇ ਇੱਕ ਪਾਵਨ ਸ਼ਬਦ ਪੜ੍ਹਦੇ ਹਾਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨਿਓ ਔਰ ਪੈ ਨਹੀਂ ਜਾ ਕੇ, ਕੰਚਨ ਮਾਟੀ ਮਨ ਨੈ ਨਿੰਦਿਆ ਨੇ ਉਸਤਤ ਜਾ ਕੇ, ਲੋਭ ਮੋਹ ਅਪਮਾਨਾ ਹਰ ਇੱਕ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧੇ ਪਰਸੇ ਨਹਾਨ ਤੇ ਕਟ ਬ੍ਰਹਮ ਨਿਵਾਸਾ। ਜਿਸ ਮੌਕੇ ਸਾਡੀ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਮਾਸ ਨੂੰ ਜਮੂਰਾਂ ਨਾਲ ਨੋਚਿਆ ਗਿਆ, ਉਹਦੀਆਂ ਅੱਖਾਂ ਦੇ ਵਿੱਚ ਲੋਹੇ ਦੇ ਤੋੜ ਸਲਾਈਆਂ ਤੱਤੀਆਂ ਕਰਕੇ ਅੱਖਾਂ ਚ ਪਾਈਆਂ ਗਈਆਂ, ਉਹਦੇ 4 ਸਾਲ ਦੇ ਬੱਚੇ ਦੀਆਂ ਬੋਟੀਆਂ ਕੱਟ ਕੇ ਉਹਦੇ ਮੂੰਹ ਵਿੱਚ ਪਾਈਆਂ ਗਈਆਂ। ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਵੇਰਾ ਵੀ ਸੀ ਨਹੀਂ ਆਖੀ, ਆਪਣੇ ਚਿਹਰੇ ਨੂੰ ਢਿੰਦੀ ਕਲਾ ਵਿੱਚ ਨਹੀਂ ਕੀਤਾ। ਜਲਾਦ ਦੇ ਕਾਜ਼ੀ ਨੇ ਪੁੱਛਿਆ, ਬੰਦਾ ਸਿੰਘ ਬਹਾਦਰ, ਅਸੀਂ ਤੇਰੇ ਨਾਲ ਇੰਨਾ ਕੁਝ ਕੀਤਾ ਹੈ, ਪਤਾ ਨਹੀਂ ਤੂੰ ਕਿਸ ਮਿੱਟੀ ਦਾ ਬਣਿਆ ਹੈ, ਤੇਰੇ ਚਿਹਰੇ ਤੇ ਉਦਾਸੀ ਨਹੀਂ, ਕਿਉਂ ਤੇਰਾ ਮਾਸ ਨੋਚਿਆ, ਤੈਨੂੰ ਦਰਦ ਨਾ ਹੋਈ। ਕਹਿਣ ਲੱਗਾ, ਇਹੋ ਹੀ ਤੁਹਾਡਾ ਤੇ ਸਾਡਾ ਫਰਕ ਹੈ। ਉਹ ਕਹਿੰਦੇ, ਤੁਹਾਡਾ ਤੇ ਸਾਡੇ ਫਰਕ ਦਾ ਕੀ ਮਤਲਬ? ਬਾਬਾ ਬੰਦਾ ਸਿੰਘ ਜੀ ਬਹਾਦਰ ਕਾਜੀ ਨੂੰ ਕਹਿਣ ਲੱਗੇ, ਕਾਜੀ, ਸੱਪ ਖੁੱਡ ਵਿੱਚ ਹੋਵੇ ਜਾਂ ਖੁੱਡ ਤੋਂ ਬਾਹਰ, ਕੋਈ ਬੰਦਾ ਸੱਪ ਦੀ ਖੁੱਡ ਨੂੰ ਕੁੱਟੀ ਜਾਏ ਤੇ ਸੱਪ ਨੂੰ ਭਲਾ ਕੋ ਨੁਕਸਾਨ ਹੋਵੇ? ਕਹਿੰਦੇ ਜੀ, ਇਹ ਕਿਵੇਂ ਹੋਏਗਾ, ਕੁੱਟਿਆ ਤਾਂ ਖੁੱਡ ਨੂੰ ਹੈ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ, ਬਸ ਇਹੋ ਹੀ ਤੁਹਾਡਾ ਤੇ ਸਾਡਾ ਫਰਕ ਹੈ, ਤੁਸੀਂ ਸਾਡੇ ਸਰੀਰ ਉੱਪਰ ਖੁੱਡ ਨੂੰ ਕੁੱਟੀ ਜਾਂਦੇ, ਅਸੀਂ ਸਰੀਰ ਹੈ ਹੀ ਨਹੀਂ। ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਮੈਨੂੰ ਆਪਣਾ ਬੰਦਾ ਬਣਾਇਆ ਨਾ ਹਜ਼ੂਰ ਸਾਹਿਬ, ਮੈਂ ਤਾਂ ਉਦੋਂ ਤੋਂ ਸਰੀਰ ਤੋਂ ਬਾਹਰ ਹੋ ਗਿਆ ਹੋ ਰਿਹਾ ਹੈ, ਤੁਸੀਂ ਸਰੀਰ ਤੱਕ ਸਹਿਮਤ ਹੋ, ਮੈਂ ਸਰੀਰ ਨਹੀਂ। ਗੁਰੂ ਪਿਆਰੋ, ਗੁਰੂ ਕੀ ਬਾਣੀ ਜਿੰਨਾ ਗੁਰਮੁਖਾਂ ਮਾਈਆਂ ਭਾਈਆਂ ਪੁਚੰਗੀਆਂ ਬਜ਼ੁਰਗਾਂ ਦੇ ਹਿਰਦੇ ਚ ਵਸੇ, ਉਹ ਤਨ ਤੋਂ ਉੱਪਰ ਉੱਠ ਗਏ। ਆਪਾਂ ਤਨ ਨਾਲ ਚੰਬੜੇ ਹੋਏ ਹੋਣ ਕਰਕੇ ਹੀ ਦੁਖੀ ਹਾਂ, ਇਹ ਬੁਖਾਰ, ਇਹ ਵਾਈ, ਇਹ ਪਿੱਤ, ਇਹ ਕਫ, ਇਹ ਬਲਗਮ, ਇਹ ਤਨ ਦੇ ਰੋਗ ਨੇ, ਮਨ ਦੇ ਰੋਗ ਨਹੀਂ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਉਹ ਤਨ ਤੋਂ ਉੱਪਰ ਉੱਠ ਗਏ, ਸਰੀਰ ਤੋਂ ਉੱਪਰ ਉੱਠ ਗਏ, ਤੇ ਗੁਰੂ ਨੇ ਰਹਿਮਤ ਕਰਕੇ ਉਹਨਾਂ ਨੂੰ ਤਨ ਤੋਂ ਉੱਪਰ ਕੱਢ ਕੇ ਸੰਸਾਰ ਸਾਗਰ ਤੋਂ ਬੰਨੇ ਕਰ ਦਿੱਤਾ ਹੈ।
ਆਦ ਜੁਗਾਦ ਭਗਤਨ ਕਾ ਰਾਖਾ,
ਭਾਈ ਆਦਿ ਕਾਲ ਤੋਂ, ਜੁਗਾਰ ਦਾ ਅਰਥ ਹੈ 4 ਯੁੱਗ ਨੇ ਸਾਡੀ ਭਾਰਤੀ ਸੰਸਕ੍ਰਿਤੀ ਮੁਤਾਬਕ, ਜਦੋਂ ਇੱਕ ਯੁੱਗ ਦਾ ਸਮਾਪਤੀ ਹੋਈ ਤੇ ਦੂਜਾ ਆਰੰਭ ਹੋਇਆ ਉਹਨੂੰ ਕਹਿੰਦੇ ਨੇ ਜੁਗਾਦ। ਆ ਤਾਂ ਨਾ ਸਮੁੱਚੀ ਪ੍ਰਾਰੰਭਤਾ ਨੂੰ ਕਹਿੰਦੇ ਨੇ ਆਦ ਸਮੁੱਚੀ ਪ੍ਰਾਰੰਭਤਾ ਨੂੰ, ਤੇ ਜੁਗਾਦ ਅਰਥ ਹੁੰਦਾ ਹੈ ਇੱਕ ਯੁੱਗ ਦੀ ਸਮਾਪਤੀ ਤੇ ਦੂਜੇ ਯੁੱਗ ਦਾ ਪ੍ਰਾਰੰਭ। ਉਹ ਪ੍ਰਮਾਤਮਾ ਆਦਿ ਕਾਲ ਤੋਂ ਲੈ ਕਰਕੇ ਔਰ ਜਿਹੜੇ ਇਹ 4 ਯੁੱਗ ਨੇ ਉਹਨਾਂ ਵਿੱਚ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ। ਜਿਵੇਂ ਆਪਾਂ ਪੜ੍ਹਦੇ ਹੁੰਦੇ ਹਾਂ ਸ਼ਬਦ ਦੋ ਟਾਈਮ ਤੇ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ, ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਉਹ ਆ ਤੋਂ ਲੈ ਕਰਕੇ ਯੁੱਗਾਂ ਪ੍ਰਯੰਤ ਆਪਣੇ ਪਿਆਰਿਆਂ ਭਗਤਾਂ ਦੀ ਰੱਖਿਆ ਕਰਦਾ ਰਿਹਾ, ਕਰ ਰਿਹਾ, ਕਰੇਗਾ।
ਉਸਤਤ ਕਰ ਕਰ ਜੀਵਾਂ,
ਅਸੀਂ ਉਸ ਪ੍ਰਮਾਤਮਾ ਦੀ ਵਡਿਆਈ ਕਰਕੇ ਹੀ ਜੀਵਤ ਹਾਂ। ਉਸ ਪ੍ਰਮਾਤਮਾ ਨੂੰ ਚੇਤੇ ਕਰਨਾ ਹੀ ਸਾਡਾ ਜੀਵਨ ਹੈ। ਆਖਾਂ ਜੀਵਾਂ ਵਿਸਰੇ ਮਰ ਜਾਉ,
ਨਾਨਕ ਨਾਮ ਮਹਾਰਸ ਮਿੱਠਾ।
ਦੁਨੀਆਂ ਦੇ ਲੋਕ ਕਿਹੜਾ ਪਰਮਾਤਮਾ ਦੇ ਨਾਮ ਦਾ ਰਸ, ਇਹ ਮਹਾਨ ਰਸ ਹੈ, ਕਿੰਨਾ ਕੁ ਮਿੱਠਾ ਹੈ। ਬਾਬਾ ਫਰੀਦ ਜੀ ਲਿਖਦੇ ਹਨ, ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮੱਖ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਦ। ਬਾਬਾ ਫਰੀਦ ਜੀ ਸ਼ੱਕਰ ਖਾਣ ਦੇ ਬੜੇ ਸ਼ੌਕੀਨ ਸਨ, ਉਹਨਾਂ ਦਾ ਜੀਵਨ ਪੜ੍ਹੀਏ ਪਤਾ ਚੱਲਦਾ। ਬਾਬਾ ਫਰੀਦ ਜੀ ਕਹਿੰਦੇ, ਮੈਂ ਰਾਜਾ ਜੀ ਸ਼ੱਕਰ ਖਾ ਕੇ ਵੇਖੀ, ਮੈਂ ਗੁੜ ਖਾਧਾ, ਮੈਂ ਮਿਸ਼ਰੀ ਚੱਬੀ, ਮੈਂ ਮਖਿਆਲ ਲਾ ਲਾ ਕੇ ਰਾਜਾ ਜੀ ਕੀ ਸ਼ਹਿਦ ਛਕਿਆ, ਮੱਝ ਦੀਆਂ ਧਾਰਾਂ ਲਈਆਂ, ਬੜੀਆਂ ਸਵਾਦ ਸਨ। ਜਿਹੜਾ ਮੱਝ ਦਾ ਦੁੱਧ ਕੱਚਾ ਹੁੰਦਾ ਨਾ ਗੁਰਮੁਖੋਂ ਕਿਤੇ ਪੀ ਕੇ ਵੇਖਣਾ, ਕੜਿਆ ਦੁੱਧ ਦਾ ਸਵਾਦ ਹੋਰ ਹੁੰਦਾ ਹੈ, ਤੇ ਕੱਚਾ ਦੁੱਧ ਜਿਹੜਾ ਉਹ ਮਿੱਠਾ ਹੋਵੇਗਾ ਮੱਝ ਦਾ ਖਾਸ ਕਰਕੇ। ਬਾਬਾ ਫਰੀਦ ਜੀ ਕਹਿੰਦੇ, ਮੈਂ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਵਰਤ ਕੇ ਵੇਖੀਆਂ ਨੇ, ਪਰ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਦ। ਪਰਮਾਤਮਾ ਸ਼ਾਇਦ ਵੀ ਮਿੱਠਾ, ਨਵਾਤ ਕਹਿੰਦੇ ਨੇ ਮਿਸ਼ਰੀ ਨੂੰ, ਮਿਸ਼ਰੀ ਵੀ ਮਿੱਠੀ, ਮਾਖੂ ਦਾ ਅਰਥ ਹੁੰਦਾ ਸ਼ਹਿਦ, ਸ਼ਹਿਦ ਵੀ ਮਿੱਠਾ, ਮਾਝਾ ਦੁੱਧ ਦਾ ਅਰਥ ਹੈ ਮੈਂ ਦਾ ਦੁੱਧ, ਜਿਹਨੂੰ ਮਹਿਰੂ ਦੁੱਧ ਕਹਿੰਦੇ ਹਨ। ਪਰ ਸਾਰੀਆਂ ਚੀਜ਼ਾਂ ਤੇਰੇ ਨਾਮ ਦੇ ਬਰਾਬਰ ਨੇ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਦ। ਮੇਰੇ ਪਾਤਸ਼ਾਹ ਕਹਿੰਦੇ ਨੇ, ਪਾਇੜਾ ਪਰਮਾਤਮਾ ਦਾ ਨਾਮ ਹੈ ਨਾ, ਉਹਦਾ ਰਸ ਮਹਾਨ ਹੈ, ਉਹ ਮਿੱਠਾ ਹੈ।
ਅਨ ਦਿਨ ਮਨ ਤਨ ਪੀਵਾ,
ਦਿਨੇ ਰਾਤ ਅਸੀਂ ਪਰਮਾਤਮਾ ਦੀ ਵਡਿਆਈ ਕਰਕੇ ਉਸ ਆਤਮਕ ਰਸ ਨੂੰ ਛਕਦੇ ਹਾਂ, ਪੀ ਰਹੇ ਹਾਂ।
ਹਰ ਆਪੇ ਲੈ ਮਿਲਾਏ,
ਜੋ ਗੁਰਮੁਖ ਪਿਆਰੇ ਉਸ ਪਰਮਾਤਮਾ ਨੂੰ ਚੇਤੇ ਕਰਦੇ ਨੇ, ਉਹਨਾਂ ਨੂੰ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ।
ਕਿਉਂ ਵੇ ਛੋੜਾ ਥੀ ਵਈ ਬਲਰਾਮ ਜੀ,
ਆਪਾਂ ਤਾਂ ਦੁਨੀਆਂਦਾਰ ਗੁਰਮੁਖ ਪਿਆਰੂ ਕਦੇ ਵਿਛੜ ਪਏ ਕਦੇ ਮਿਲ ਗਏ, ਪਰ ਜਿਹੜੇ ਪਰਮਾਤਮਾ ਨਾਲ ਜੁੜੇ ਨੇ ਨਾ ਉਹ ਮੁੜ ਕੇ ਵਿਛੜਦੇ ਨਹੀਂ। ਥੇਵੀ ਦਾ ਅਰਥ ਨਾ ਹੋਵੇਗਾ ਉਹਨਾਂ ਦਾ ਫਿਰ ਵਿਛੋੜਾ ਕਿਵੇਂ ਪਵੇਗਾ, ਭਾਵ ਉਹ ਵਿਛੜਨਗੇ ਨਹੀਂ।
ਜਿਸ ਨੂੰ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਰਾਮ ਜੀਓ।
ਇਹ ਪਰਿਪੂਰਨ ਪਰਮਾਤਮਾ ਜਿਨ੍ਹਾਂ ਨੂੰ ਤੇਰਾ ਟੇਕ ਆਸਰਾ ਹੈ ਉਹ ਸਦਾ ਲਈ ਜਿੰਦਾ ਹਨ। ਕਿਸ ਤਰ੍ਹਾਂ ਗੁਰਮੁਖ ਪਿਆਰਿਓ, ਆਪਣੇ ਹਿੰਦੁਸਤਾਨ ਵਿੱਚ ਔਰੰਗਜ਼ੇਬ ਨੇ ਰਾਜ ਕੀਤਾ, ਬਾਬਰ ਨੇ ਰਾਜ ਕੀਤਾ, ਹਮਾਯੂ ਨੇ ਰਾਜ ਕੀਤਾ, ਸ਼ਾਹਜਹਾਨ ਨੇ ਰਾਜ ਕੀਤਾ, ਬਾਬਾ ਕਬੀਰ ਨੇ ਪਰਮਾਤਮਾ ਦੀ ਬੰਦਗੀ ਕੀਤੀ, ਬਾਬਾ ਰਵਿਦਾਸ ਜੀ ਨੇ, ਬਾਬਾ ਨਾਮਦੇਵ ਜੀ ਨੇ ਪਰਮਾਤਮਾ ਦੀ ਆਰਾਧਨਾ ਕੀਤੀ। ਆਪਾਂ ਨੂੰ ਬਾਬੇ ਕਬੀਰ ਦੇ ਜਨਮ ਦਿਨ ਦਾ ਪਤਾ ਹੈ, ਪਰ ਅਕਬਰ ਬਾਦਸ਼ਾਹ ਦੇ ਜਨਮ ਦਿਨ ਦਾ ਸਾਨੂੰ ਪਤਾ ਨਹੀਂ। ਔਰੰਗਜ਼ੇਬ ਨੇ 50 ਸਾਲ ਦੇ ਕਰੀਬ ਰਾਜ ਕੀਤਾ ਹਿੰਦੁਸਤਾਨ ਉੱਪਰ, ਉਹਦਾ ਜਨਮ ਕਿਹੜੀ ਤਰੀਕ ਨੂੰ ਤੇ ਕਿਹੜੇ ਮਹੀਨੇ ਵਿੱਚ ਹੋਇਆ ਸਾਨੂੰ ਨਹੀਂ ਪਤਾ। 50 ਸਾਲ ਇੱਕ ਮੁਲਕ ਤੇ ਰਾਜ ਕਰਨਾ, ਐਡੇ ਵੱਡੇ ਮੁਲਕ ਤੇ, ਬਹੁਤ ਵੱਡੀ ਗੱਲ ਹੈ। ਬਾਬਾ ਨਾਮਦੇਵ ਇੱਕ ਆਮ ਸਾਦੇ ਪਰਿਵਾਰ ਵਿੱਚ ਹੋਏ, ਬਾਬਾ ਕਬੀਰ ਜੀ ਇੱਕ ਸਧਾਰਨ ਪਰਿਵਾਰ ਵਿੱਚ ਹੋਏ, ਬਾਬਾ ਰਵਿਦਾਸ ਜੀ ਇੱਕ ਸਧਾਰਨ ਪਰਿਵਾਰ ਵਿੱਚ ਹੋਏ, ਪਰ ਉਹ ਮਹਾਂਪੁਰਸ਼ ਅੱਜ ਵੀ ਜਿੰਦਾ ਨੇ। ਸ਼ਾਹਜਹਾਨ ਨੇ ਅਰਬਾਂ ਤੇ ਕਰਬਾਂ ਰੁਪਈਏ ਲਾਏ ਨੇ ਆਪਣੀ ਯਾਦ ਨੂੰ ਕਾਇਮ ਰੱਖਣ ਲਈ, ਪਰ ਸਾਨੂੰ ਪਤਾ ਨਹੀਂ ਵੀ ਕਿਹੜੀ ਤਰੀਕ ਨੂੰ ਉਹ ਜੰਮਿਆ। ਉਹਦਾ ਨਾਮ ਸੀ ਵੈਸੇ ਖੁਰਮ, ਔਰ ਉਹਨੇ ਤਖ਼ਤ ਤੇ ਬੈਠ ਕੇ ਆਪਣਾ ਨਾਮ ਸ਼ਾਹਜਹਾਨ ਰਖਾਉਣਾ ਕੀਤਾ ਵੀ ਦੁਨੀਆਂ ਦਾ ਬਾਦਸ਼ਾਹ। ਜਾਨ ਕਹਿੰਦੇ ਨੇ ਦੁਨੀਆਂ ਨੂੰ, ਦੁਨੀਆਂ ਦਾ ਸ਼ਾਹੂਕਾਰ, ਦੁਨੀਆਂ ਦਾ ਸ਼ਾਹੂਕਾਰ ਕਹਾਉਣ ਵਾਲਾ ਸ਼ਾਹਜਹਾਨ ਦੀ ਸਾਨੂੰ ਡੇਟ ਆਫ ਬਰਥ ਨਹੀਂ ਮਿਲਦੀ। ਪਿਓ ਦੀ ਮਾਂ ਦਾ ਨਾਂ ਕੀ ਸੀ, ਕਿਹੜੀ ਤਰੀਕ ਨੂੰ ਜੰਮਿਆ, ਲੇਕਿਨ ਬਾਬੇ ਕਬੀਰ ਤੇ ਬਾਬੇ ਰਵਿਦਾਸ ਦਾ ਮਿਲਦਾ ਕਿਉਂ? ਜਿਹੜੇ ਨਾਮ ਨਾਲ ਜੁੜੇ ਨੇ ਉਹ ਸਦਾ ਲਈ ਜਿੰਦੇ ਹਨ, ਸਦਾ ਲਈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਮਨੁੱਖ ਜਿਹੜੇ ਪਰਮਾਤਮਾ ਨਾਲ ਜੁੜੇ ਨੇ, ਜਿਨ੍ਹਾਂ ਨੂੰ ਤੇਰੀ ਟੇਕ ਆਸਰਾ, ਉਹ ਸਦਾ ਲਈ ਜੀਵਤ ਹਨ।
ਤੇਰੀ ਟੇਕ ਤੁਜਾ ਤੇ ਪਾਈ,
ਇਹ ਤੇਰਾ ਆਸਰਾ ਤੇਰੇ ਕੋਲੋਂ ਮਿਲਿਆ। ਹਮਾਯੂ ਨੂੰ ਆਪਣੇ ਬਾਬਰ ਬਾਦਸ਼ਾਹ ਦੇ ਕੋਲੋਂ ਰਾਜ ਮਿਲਿਆ। ਅਕਬਰ ਹਮਾਯੂ ਦਾ ਪੁੱਤਰ ਸੀ, ਅਕਬਰ ਨੂੰ ਆਪਣੇ ਬਾਬ ਹਮਾਯੂ ਕੋਲੋਂ ਵਿਰਾਸਤ ਵਿੱਚ ਹਿੰਦੁਸਤਾਨ ਦਾ ਰਾਜ ਮਿਲਿਆ। ਬਾਬਰ ਤੋਂ ਅੱਗੇ ਜਹਾਂਗੀਰ ਨੂੰ ਮਿਲਿਆ, ਜਹਾਂਗੀਰ ਤੋਂ ਬਾਦਸ਼ਾਹ ਜਹਾਨ ਨੂੰ, ਭਾਵ ਬਾਬ ਦਾਦੇ ਬਾਦਸ਼ਾਹ ਸਨ ਤੇ ਵਿਰਾਸਤ ਵਿੱਚ ਮਿਲਿਆ। ਪਰ ਬਾਬਾ ਕਬੀਰ ਜੀ ਨੂੰ ਵਿਰਾਸਤ ਵਿੱਚ ਕੀ ਮਿਲਿਆ ਹੈ? ਲੋਕਾਂ ਦੇ ਖੇਸ, ਲੋਕਾਂ ਦੀਆਂ ਤਾਣੀਆਂ ਤਣੀਆਂ, ਕੇਵਲ ਇੰਨਾ। ਬਾਬਾ ਰਵਿਦਾਸ ਨੂੰ ਆਪਣੀ ਵਿਰਾਸਤ ਵਿੱਚ ਕੀ ਮਿਲਿਆ? ਵੀ ਲੋਕਾਂ ਦੀਆਂ ਟੁੱਟੀਆਂ ਹੋਈਆਂ ਜੁੱਤੀਆਂ ਨੂੰ ਗੰਢਣਾ, ਮਰੇ ਹੋਏ ਪਸ਼ੂਆਂ ਨੂੰ ਚੁੱਕਣਾ, ਪਰ ਜਿਹੜੀ ਨਾਮ ਦੀ ਦਾਤ ਤੇ ਵਿਰਾਸਤ ਸੀ ਉਹਨਾਂ ਨੂੰ ਅਕਾਲ ਪੁਰਖ ਕੋਲੋਂ ਮਿਲੀ। ਤੇਰੀ ਟੇਕ ਤੁਝੇ ਤੇ ਪਾਈ, ਤੇਰਾ ਆਸਰਾ, ਤੇਰੀ ਯਾਦ, ਤੇਰਾ ਜਾਪ, ਤੇਰੇ ਨਾਲ ਮਿਲਣਾ, ਇਹ ਦਾਤਾਂ ਤੇਰੇ ਕੋਲੋਂ ਹੀ ਮਿਲੀਆਂ।
ਸੱਚ ਸਿਰਜਣਹਾਰਾ,
ਇੱਕ ਤਾਂ ਤੂੰ ਸੱਚਾ ਹੈ ਤੇ ਦੂਜਾ ਘੜਨ ਵਾਲਾ ਹੈ, ਤੂੰ ਸਾਰਿਆਂ ਦਾ ਕੰਸਟਰਕਟਰ ਹੈ, ਸਾਰਿਆਂ ਦਾ ਕਰਤਾ। ਆਪਾਂ ਗੁਰਬਾਣੀ ਚ ਪੜ੍ਹਦੇ ਨੀ ਕਰਤਾ, ਕਰਤਾ ਦਾ ਅਰਥ ਹੁੰਦਾ ਪੈਦਾ ਕਰਨ ਵਾਲਾ। ਤੂੰ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ, ਤੂੰ ਕਰਨ ਵਾਲਾ ਹੈ।
ਜਿਸ ਤੇ ਖਾਲੀ ਕੋਈ ਨਾਹੀਂ, ਐਸਾ ਪ੍ਰਭੂ ਹਮਾਰਾ।
ਗੁਰੂ ਪੰਚਮ ਪਾਤਸ਼ਾਹ ਕਹਿੰਦੇ, ਜਗਿਆਸੂ ਕਹਿੰਦਾ ਮਹਾਰਾਜ ਪਰਮਾਤਮਾ ਹੈ ਕਿਹੋ ਜਿਹਾ, ਉਹਦੇ ਲੱਛਣ ਕੀ ਨੇ? ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਉਹਦਾ ਪਰਮਾਤਮਾ ਨਾ, ਉਹਦੇ ਦਰ ਤੋਂ ਕੋਈ ਵੀ ਖਾਲੀ ਨਹੀਂ ਜਾਂਦਾ। ਜਿਹੜਾ ਪਰਮਾਤਮਾ ਦਾ ਦਰ, ਸਭ ਤੁਧ ਹੀ ਪਾਸੋਂ ਮੰਗਦੇ ਮੇਰੇ ਸਾਹਾ, ਗੁਰਬਾਣੀ ਦੀ ਪੰਕਤੀ ਹੈ। ਹੇ ਮੇਰੇ ਸ਼ਾਹੂਕਾਰ ਪਰਮਾਤਮਾ, ਸਾਰੇ ਤੇਰੇ ਕੋਲੋਂ ਮੰਗਦੇ ਨੇ। ਇੱਕ ਦ੍ਰਿਸ਼ਟਾਂਤ ਆਉਂਦਾ ਕਥਾ ਬਾਰੇ ਦੱਸਦੇ ਹੁੰਦੇ ਨੇ ਕਿ ਇੱਕ ਰਾਜਾ ਸ਼ਿਕਾਰ ਖੇਡਣ ਗਿਆ, ਤੂੰ ਆਪਣੇ ਸਾਥੀਆਂ ਨਾਲ ਨਿਖੜ ਗਿਆ ਕਿਸੇ ਕਾਰਨ ਕਰਕੇ, ਘੋੜਾ ਤੇਜ਼ ਸੀ ਉਹਦਾ, ਜੰਗਲ ਵਿੱਚ ਭਟਕ ਗਿਆ, ਬੜਾ ਪਰੇਸ਼ਾਨ, ਗਰਮੀ ਦਾ ਮੌਸਮ, ਪਿਆਸ ਲੱਗੀ, ਜੀ ਨੂੰ ਕੁਝ ਹੋਵੇ, ਕੁਦਰਤੀ ਤੌਰ ਤੇ ਉਹਨੂੰ ਕਿਤੋਂ ਕੰਨਾਂ ਚ ਆਵਾਜ਼ ਪਈ, ਖੜਾਕ ਆਇਆ ਤੇ ਉਸ ਪਾਸੇ ਨੂੰ ਵਧਿਆ ਤੇ ਕੀ ਵੇਖਿਆ ਵੀ ਇੱਕ ਲੱਕੜਾਂ ਕੱਟਦਿਆ ਲੱਕੜਹਾਰਾ। ਉਹਨੂੰ ਕਹਿਣ ਲੱਗਾ, ਭਰਾਵਾ ਮੈਨੂੰ ਪਿਆਸ ਲੱਗੀ, ਕੋਈ ਤੇਰੇ ਕੋਲ ਪਾਣੀ ਦੀ ਘੁੱਟ ਹੈ? ਕਹਿਣ ਲੱਗਾ, ਜਿੰਨਾ ਮਰਜ਼ੀ ਪੀਓ। ਉਹਨੇ ਆਪਣੀ ਮਸ਼ਕ ਨੂੰ ਲਾਇਆ ਦਰਖਤ ਦੇ ਟਾਹਣ ਨਾਲੋਂ, ਰਾਜੇ ਨੂੰ ਪਾਣੀ ਪਿਆਇਆ, ਸਕੂਨ ਮਿਲਿਆ ਤੇ ਕਹਿਣ ਲੱਗਾ, ਭਾਈ ਤੂੰ ਮੇਰੀ ਜਾਨ ਬਚਾਈ ਹੈ, ਮੈਂ ਤਾਂ ਪਿਆਸ ਨਾਲ ਮਰ ਚੱਲਿਆ ਸਾਂ ਤੇ ਮੈਂ ਬਾਦਸ਼ਾਹ ਤੁਹਾਡੇ ਮੁਲਕ ਦਾ ਰਾਜਾ ਹਾਂ ਤੇ ਤੂੰ ਮੇਰੀ ਸਹਾਇਤਾ ਕੀਤੀ ਹੈ, ਮੈਂ ਚਾਹੁੰਦਾ ਵੀ ਕਿਤੇ ਤੂੰ ਮੇਰੇ ਕੋਲ ਆ ਤੇ ਮੈਂ ਤੇਰੀਆਂ ਲੋੜਾਂ ਦੀ ਪੂਰਤੀ ਕਰਕੇ ਤੈਨੂੰ ਮਾਲੋ ਮਾਲ ਕਰ ਦਿਆਂ। ਗਰੀਬ ਬੰਦਾ ਸੀ ਲੱਕੜਾਂ ਕੱਟਣ ਵਾਲਾ, ਕਹਿਣ ਲੱਗਾ ਠੀਕ ਹੈ ਜੀ। ਉਹਨੇ ਉਹਨੂੰ ਨਿਸ਼ਾਨੀ ਦਿੱਤੀ ਵੀ ਤੂੰ ਪਹਿਰੇਦਾਰ ਨੂੰ ਮੇਰੀ ਨਿਸ਼ਾਨੀ ਵਿਖਾ ਕੇ ਤੇ ਅੰਦਰ ਲੰਘ ਆਈ। ਘਰ ਜਾ ਕੇ ਗੱਲ ਕੀਤੀ, ਲੱਕੜਹਾਰੇ ਦੀ ਧਰਮ ਪਤਨੀ ਵੀ ਬੜੀ ਪ੍ਰਸੰਨ ਹੋਈ। ਉਹ ਪਰਿਵਾਰ ਦੀ ਰਾਏ ਦੇ ਨਾਲ ਰਾਜੇ ਕੋਲ ਮੰਗਣ ਲਈ ਤੁਰ ਪਿਆ ਵੀ ਰਾਜੇ ਨੇ ਆਖਿਆ ਸੀ ਵੀ ਕਿਤੇ ਆਵੀਂ ਤੇਰੀ ਮਦਦ ਕਰਾਂਗਾ। ਰਾਜਾ ਆਸਤਕ ਵਿਚਾਰਧਾਰਾ ਦਾ ਸੀ, ਭੈ ਭਾਵਨਾ ਵਾਲਾ ਸੀ। ਮੁਸਲਮਾਨਾਂ ਵਿੱਚ ਪੰਜ ਟਾਈਮ ਤੇ ਨਵਾਜ਼ਾਂ ਪੜ੍ਹਦੇ ਨੇ। ਸਾਡੇ ਲਈ ਗੁਰੂ ਪਾਤਸ਼ਾਹ ਨੇ ਬੜੀਆਂ ਸਹੂਲਤਾਂ ਬਖਸ਼ੀਆਂ, ਪਰ ਆਪਾਂ ਕਦਰਦਾਨ ਨਹੀਂ। ਆਪਾਂ ਗੁਰੂ ਪਿਆਰੇ ਬਾਣੀ ਬੈਠ ਕੇ ਪੜ੍ਹ ਸਕਦੇ ਹਾਂ, ਤੁਰ ਕੇ ਪੜ੍ਹ ਸਕਦੇ ਹਾਂ, ਧੰਦਾ ਕਰਦੇ ਹਾਂ ਪੜ੍ਹ ਸਕਦੇ ਹਾਂ। ਸਾਨੂੰ ਗੁਰੂ ਨੇ ਹਦਾਇਤ ਕੀਤੀ ਵੀ ਗੁਰਮੁਖਾ ਤੂੰ ਉਹਨੂੰ ਚੇਤੇ ਕਰ, ਜਿਵੇਂ ਵੀ ਚੇਤੇ ਕਰ ਸਕਦਾ। ਆ ਬਸੰਤ ਦਾ ਦਿਨ ਲੰਘਿਆ, ਕੱਲ ਲੋਕਾਂ ਨੇ ਹਜ਼ਾਰਾਂ ਰੁਪਈਆਂ ਦੀਆਂ ਪਤੰਗਾਂ ਉਡਾਈਆਂ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਵੀ ਤੂੰ ਜਿਵੇਂ ਪਤੰਗ ਮੁੰਡੇ ਉਡਾਉਂਦੇ ਨੇ ਨਾ ਪਤੰਗ, ਤੋ ਉਹਨਾਂ ਦੇ ਕੋਲ ਟ੍ਰੇਨਿੰਗ ਲੈ ਕੇ ਤੂੰ ਉਤਨਾ ਵੀ ਪਰਮਾਤਮਾ ਨੂੰ ਚੇਤੇ ਕਰ ਸਕਦਾ ਹੈ। ਸਿੱਖ ਹੱਸ ਪਿਆ, ਕਹਿਣ ਲੱਗਾ ਮਹਾਰਾਜ ਪਤੰਗਾਂ ਵਾਲਿਆਂ ਦੇ ਕੋਲੋਂ ਸਿੱਖਿਆ ਲੈ ਕੇ ਬੰਦਾ ਭਲਾ ਭਗਵਾਨ ਦਾ ਨਾਮ ਕਿਵੇਂ ਜਪ ਲਏਗਾ। ਉੱਥੇ ਬਾਬੇ ਨਾਮਦੇਵ ਦਾ ਇੱਕ ਸ਼ਬਦ ਆਉਂਦਾ, ਆਨੀ ਲਈ ਕਾਗਦ, ਕਾਟੀ ਲਈ ਗੁੱਡੀ, ਆਕਾਸ ਮੱਧੇ ਭਰਮੀ ਵਾਲੇ, ਪੰਜ ਜਣਾਂ ਸੋ ਬਾਤ ਬਤਾਊਆ, ਚੀਜ਼ ਸੋ ਡੋਰੀ ਰਾਖੀ ਵਾਲੇ। ਉਹ ਕਾਕੇ ਪਤੰਗਾਂ ਉਡਾਉਂਦੇ ਨੇ ਤੇ ਨਾਲੇ ਤਾਂ ਉਹਨਾਂ ਦਾ ਪਤੰਗ ਵਾਲੇ ਪਾਸੇ ਵੱਲ ਖਿਆਲ ਹੈ, ਤੇ ਨਾਲੇ ਕਹਿੰਦੇ ਮੰਮੀ ਮੇਰੀ ਗੁੱਡੀ ਬਹੁਤ ਉੱਪਰ ਚਲੀ ਗਈ ਤੇ ਮੈਨੂੰ ਕੋਠੇ ਤੇ ਚਾਹ ਦਾ ਕੱਪ ਦੇ ਦਿਓ, ਮੈਂ ਥੱਲੇ ਨਹੀਂ ਉਤਰਨਾ। ਨਾਲ ਦੇ ਨੂੰ ਕਹਿੰਦਾ ਡੋਰ ਛੱਡੀ ਚੱਲ, ਗੁਆਂਢੀ ਨੂੰ ਕਹਿੰਦਾ ਤੂੰ ਆਪਣੀ ਗੁੱਡੀ ਵਧਾ। ਕਿੰਨੇ ਪਾਸੇ ਖਿਆਲ ਉਹਦਾ, ਮਾਂ ਨਾਲ ਵੀ ਗੱਲਾਂ ਕੀਤੀਆਂ, ਦੋਸਤ ਨਾਲ ਵੀ ਕੀਤੀਆਂ ਨੇ, ਗੁਆਂਢੀ ਨੂੰ ਵੀ ਚੈਲੰਜ ਕਰਦਾ, ਪਰ ਉਹਦੀ ਸੁਦਾ ਪਤੰਗ ਵਾਲੇ ਪਾਸੇ ਤੇ ਕਿਤੇ ਬੋ ਨਾ ਹੋ ਜਾਏ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਭਗਤਾਂ ਦੀ ਰਸਨਾ ਦੁਆਰਾ ਕਹਿੰਦੇ ਗੁਰੂ ਕੇ ਸਿੱਖਾ, ਜਿਵੇਂ ਉਹ ਬੱਚੇ ਚੌਂ ਪਾਸਿਆਂ ਨਾਲ ਗੱਲਾਂ ਬਾਤਾਂ ਕਰਦੇ, ਆਪਣੀ ਸੁਰਤੀ ਪਤੰਗ ਵਾਲੇ ਪਾਸੇ ਰੱਖਦੇ ਨੇ ਨਾ, ਤੂੰ ਆਪਣਾ ਕਾਰ ਵਿਹਾਰ ਕਰ, ਬੱਚਿਆਂ ਦੀ ਪਾਲਣਾ ਕਰ, ਲੈਣਾ ਦੇਣਾ ਕਰ, ਪਰ ਜਿਵੇਂ ਬੱਚੇ ਦੀ ਪਤੰਗ ਵਾਲੇ ਪਾਸੇ ਵੱਲ ਸੁਰਤੀ, ਤੇਰੀ ਪਰਮਾਤਮਾ ਰੂਪੀ ਪਤੰਗ ਨਾਲ ਸੁਰਤੀ ਪਾਸੇ ਨਾ ਹੋਵੇ, ਸੁਰਤੀ ਉੱਥੇ ਰੱਖ। ਸਾਡੇ ਗੁਰੂ ਨੇ ਸਾਨੂੰ ਇੰਨਾ ਸੁਖੈਨ ਢੰਗ ਤਰੀਕਾ ਦੱਸਿਆ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਨਾਲ ਕੰਮ ਕਰਤੇ ਆਪਣਾ ਚਿੱਤ ਪਰਮਾਤਮਾ ਨਾਲ ਜੋੜ। ਮੁਸਲਮਾਨਾਂ ਚ ਬੜਾ ਸਖਤ ਨਿਯਮ ਹੈ, ਪੰਜ ਨਮਾਜ਼ਾਂ ਪੜ੍ਹਨੀਆਂ ਨੇ ਪੰਜ, ਫਿਰ ਲੈਂਦੇ ਨੂੰ ਮੂੰਹ ਕਰਕੇ ਨਮਾਜ਼ ਪੜ੍ਹਨੀ ਹੈ, ਨਮਾਜ਼ ਪੜ੍ਹਦਿਆਂ ਗੱਲ ਨਹੀਂ ਕਰਨੀ, ਨਮਾਜ਼ ਪੜ੍ਹਦਿਆਂ ਕੋ ਅੱਗੋਂ ਦੀ ਲੰਘ ਜਾਏ ਤੇ ਕਹਿੰਦੇ ਨਮਾਜ਼ ਭੰਗ ਹੋ ਗਈ ਹੈ, ਇੰਨੀ ਸਟ੍ਰਿਕਟਨੈਸ ਹੈ ਉਹਨਾਂ ਵਿੱਚ। ਉਹ ਰਾਜਾ ਨਮਾਜ਼ ਪੜ੍ਹਦਾ ਸੀ, ਮੁਸਲਮਾਨ ਸੀ, ਲੱਕੜਹਾਰਾ ਗਿਆ, ਉਹਨੂੰ ਪਤਾ ਨਹੀਂ ਸੀ ਵਿਚਾਰਾ ਸਾਰੀ ਜ਼ਿੰਦਗੀ ਉਹਦੀ ਲੱਕੜਾਂ ਕੱਢਦੇ ਦੀ ਲੰਘ ਗਈ, ਉਹ ਕੀ ਜਾਣੇ ਇਹਨਾਂ ਗੱਲਾਂ ਨੂੰ। ਉਹ ਕਹਿਣ ਲੱਗਾ ਪਤਾ ਨਹੀਂ ਇਹਨੇ ਕਿੰਨਾ ਚਿਰ ਲੱਗੇ ਰਹਿਣਾ, ਮੁੜ ਚਲੀਏ ਬਣਾ ਕੀ ਲੈਣਾ ਇਹਦੇ ਤੋਂ। ਦਰਅਸਲ ਉਹਦਾ ਮਨ ਉਪਰਾਮ ਹੋਇਆ ਕਦੋਂ, ਜਦੋਂ ਰਾਜੇ ਨੇ ਨਮਾਜ਼ ਪੜ੍ਹਦਿਆਂ ਪੜ੍ਹਦਿਆਂ ਮੁੜ ਕੇ ਹੱਥ ਅੜ ਕੇ ਬੁੱਕ ਕੀਤਾ ਨਾ ਬੁੱਕ, ਤੇ ਬੰਦਾ ਬੜਾ ਭੋਲਾ ਸੀ, ਉਹਨੇ ਪਹਿਰੇਦਾਰ ਨੂੰ ਕਿਹਾ ਵੀ ਰਾਜਾ ਕੀ ਮੰਗਦਾ ਕੀ ਕਰਦਾ। ਉਹ ਪਹਿਰੇਦਾਰ ਕਹਿਣ ਲੱਗਾ ਭਾਈ ਇਹ ਰਾਜਾ ਸਾਹਿਬ ਨੇ ਨਮਾਜ਼ ਪੜ੍ਹੀ ਤੇ ਖੁਦਾ ਕੋਲੋਂ ਮੰਗਦਾ, ਖੁਦਾ ਕੋਲੋਂ ਤੁਰ ਪਿਆ, ਨਮਾਜ਼ ਪੂਰੀ ਹੋ ਗਈ। ਰਾਜ ਨੇ ਆਵਾਜ਼ ਮਾਰੀ ਭਾਈ ਪ੍ਰੇਮੀਆ ਮੈਂ ਤੈਨੂੰ ਸਿਆਣ ਲਿਆ ਮਿੱਤਰਾ, ਮੈਂ ਤੈਨੂੰ ਜ਼ਿੰਦਗੀ ਪ੍ਰਯੰਤ ਨਹੀਂ ਭੁੱਲ ਸਕਦਾ, ਤੂੰ ਮੈਨੂੰ ਪਾਣੀ ਪਿਆ ਤੇ ਮੇਰੀ ਜਾਨ ਬਚਾਈ, ਆ ਬੈਠ ਮੇਰੇ ਕੋਲ, ਤੂੰ ਮੂੰਹੋਂ ਬੋਲ ਮੈਂ ਤੈਨੂੰ ਕੀ ਦਿਆਂ। ਕਹਿਣ ਲੱਗਾ ਜੀ ਮੈਂ ਨਹੀਂ ਲੈਣਾ। ਰਾਜਾ ਕਹਿਣ ਲੱਗਾ ਨਾਰਾਜ ਹੋ ਗਿਆ, ਸਗੋਂ ਕਹਿੰਦਾ ਜੀ ਨਾਰਾਜ ਨਹੀਂ, ਮੈਨੂੰ ਗਿਆਨ ਮਿਲ ਗਿਆ ਕਿੱਥੋਂ, ਆ ਤੇਰੀ ਬੁੱਕ ਕੱਢਣ ਤੋਂ, ਤੇਰੇ ਪਹਿਰੇਦਾਰ ਨੇ ਮੈਨੂੰ ਇਹ ਆਖਿਆ ਵੀ ਰਾਜਾ ਖੁਦਾ ਕੋਲੋਂ ਮੰਗਦਾ ਹੈ ਤੇ ਮੈਂ ਹੁਣ ਤੇਰੇ ਕੋਲੋਂ ਨਹੀਂ ਮੰਗਣਾ, ਕਿਉਂਕਿ ਤੂੰ ਵੀ ਮੰਗਤਾ ਤੇ ਮੈਂ ਵੀ ਮੰਗਤਾ, ਤੇ ਮੰਗਤੇ ਕੋਲੋਂ ਮੰਗਤਾ ਕਿਉਂ ਮੰਗੇ, ਮੈਂ ਉਹਦੇ ਕੋਲੋਂ ਮੰਗਾਂਗਾ ਜਿਹੜਾ ਤੈਨੂੰ ਦਿੰਦਾ ਹੈ, ਜਿਹੜਾ ਸਾਰਿਆਂ ਨੂੰ ਦਿੰਦਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਹੁਣ ਆ ਪਰਿਪੂਰਨ ਪਰਮਾਤਮਾ ਨਾ, ਉਹਦੇ ਕੋਲੋਂ ਦੁਨੀਆਂ ਦੀ ਕੋਈ ਵੀ ਤਾਕਤ ਖਾਲੀ ਨਹੀਂ ਜਾਂਦੀ। ਆ ਪਸ਼ੂ ਪੰਛੀ 84 ਲੱਖ ਜੂਨ ਉਹਨਾਂ ਸਾਰਿਆਂ ਨੂੰ ਉਹ ਰੋਜੀ ਦਿੰਦਾ ਹੈ ਕਿ ਰੋਜੀ ਰਜ਼ਾਕ ਕੇ ਰਹੀਮੇ ਰਹਾਕ ਹੈ। ਅਗਲੀ ਪੰਕਤੀ ਬੜੀ ਨਾਲ ਢੁਕਵੀਂ ਤੇ ਬੜੀ ਭਾਵਪੂਰਤ ਜੇ, ਰੋਜੀ ਤਾਂ ਕਿਤੇ ਆਪਾਂ ਵੀ ਕਿਸੇ ਨੂੰ ਕਹਿੰਦੇ ਭਾਈ ਸਾਹਿਬ ਆਓ ਲੰਗਰ ਛਕਾਈਏ ਤੁਹਾਨੂੰ, ਤੇ ਮੁੜ ਕੇ ਆਪਾਂ ਕਹਿੰਦੇ ਫਲਾਨਾ ਬੰਦਾ ਸੀ ਉਹਨੂੰ ਮੈਂ ਮਹੀਨਾ ਭਰ ਰੋਟੀਆਂ ਖਵਾਈਆਂ, ਮਹੀਨਾ ਭਰ। ਇੱਕ ਰੱਬ ਹੈ ਜਿਹਨੇ ਸਾਨੂੰ ਜ਼ਿੰਦਗੀ ਪ੍ਰਯਾਨ ਦਿੱਤਾ ਤੇ ਕਦੇ ਇਹ ਨਹੀਂ ਆਖਿਆ ਮੈਂ ਤੈਨੂੰ ਇਹਨਾਂ ਕੋਈ ਦਿੱਤਾ। ਮੈਂ ਇੱਕ ਉਦਾਹਰਣ ਪੜ੍ਹੀ ਕਿਸੇ ਗ੍ਰੰਥ ਵਿੱਚ, ਇੱਕ ਮੁਸਲਮਾਨ ਧਾਰਮਿਕ ਬੰਦਾ ਸੀ, ਉਹਦਾ ਸੁਭਾਅ ਸੀ ਵੀ ਜਦੋਂ ਵੀ ਉਹਨੇ ਰੋਟੀ ਖਾਣੀ ਨਾ ਉਹਨੇ ਨਿਗਾਹ ਮਾਰਨੀ ਵੀ ਮੈਨੂੰ ਕੋਈ ਬਾਹਰ ਬੰਦਾ ਮਿਲੇ ਤੇ ਉਹਨੂੰ ਮੈਂ ਰੋਟੀ ਖਵਾਵਾਂ, ਬੜਾ ਚੰਗਾ ਖਿਆਲ ਸੀ ਉਹਦਾ। ਉਹ ਕੁਦਰਤੀ ਤੌਰ ਤੇ ਉਹਦਾ ਰੋਟੀ ਖਾਣ ਦਾ ਟਾਈਮ ਹੋਇਆ, 20 ਆਦਮੀ ਸੀ, ਉਹਨੇ ਵੇਖਿਆ ਵੀ ਬੂਹੀ ਅੱਗੋਂ ਬੰਦਾ ਲੰਘ ਰਿਹਾ, ਉਹਨੂੰ ਉਹਨੇ ਆਵਾਜ਼ ਮਾਰੀ ਰੋਟੀ ਖਾ ਲਓ। ਜਦੋਂ ਉਹ ਰੋਟੀ ਖਾਣ ਲੱਗੇ ਨਾ, ਉਸ ਵਿਚਾਰੇ ਗਰੀਬ ਆਦਮੀ ਸੀ, ਉਹਨੇ ਕਦੇ ਜ਼ਿੰਦਗੀ ਚ ਪ੍ਰਯੰਤ ਚੰਗੀ ਰੋਟੀ ਨਹੀਂ ਸੀ ਖਾਧੀ, ਉਹਨੇ ਥਾਲੀ ਲੱਗੀ ਵੇਖ ਕੇ ਤੇ ਉਹਦੇ ਮਨ ਨੂੰ ਚਾਹ ਚੜ ਗਿਆ, ਉਹਨੇ ਹੱਥ ਮੁਸਲਮਾਨ ਧੋਦੇ ਹੀ ਨਹੀਂ, ਆਪਣੇ ਵਿੱਚ ਹੈ ਨਾ ਵੀ ਆਪਾਂ ਹੱਥ ਧੋ ਕੇ ਤੇ ਫਿਰ ਲੰਗਰ ਪ੍ਰਸ਼ਾਦ ਸਕਦੇ ਹਾਂ, ਮੁਸਲਮਾਨਾਂ ਚ ਬੜੀਆਂ ਖੁੱਲੀਆਂ ਛੁੱਟੀਆਂ ਨੇ ਇਸ ਤਰ੍ਹਾਂ ਦੀਆਂ, ਗੁਰੂ ਪਿਆਰੇ ਚੰਗੇਰ ਵਿੱਚ ਕੋਈ ਵੀ ਆਵੇ ਉਹ ਰੋਟੀ ਚੁੱਕ ਕੇ ਪਾਸੇ ਉਹਦੇ ਹੱਥ ਨਹੀਂ ਧੋਂਦੇ, ਉਹਨਾਂ ਸੋਚਣ ਵਿੱਚ ਬਿਲਕੁਲ ਨਹੀਂ ਇਸ ਪਾਸੇ ਮੈਂ ਨਾ ਜਾਵਾਂ। ਜਦੋਂ ਉਹ ਕਹਿੰਦੇ ਉਹਨੇ ਰੋਟੀ ਖਾਣੀ ਸ਼ੁਰੂ ਕੀਤੀ ਨਾ, ਤੇ ਜਿਹੜਾ ਉਹ ਬਜ਼ੁਰਗ ਮੁਸਲਮਾਨ ਸੀ ਉਹਨੇ ਵੱਢ ਕੇ ਚਪੇੜ ਕੱਢ ਮਾਰੀ ਉਹਦੇ ਮੂੰਹ ਦੀ, ਰੋਟੀ ਜਿਹੜੀ ਖਾਧੀ ਨਹੀਂ, ਅੱਧੀ ਖਾਧੀ ਤੇ ਅੱਧੀ ਨਹੀਂ। ਕਹਿਣ ਲੱਗਾ ਅੱਜ ਕਿੱਥੋਂ ਇਹ ਨਾਸਤਕ ਬੰਦਾ ਮੇਰੇ ਮੱਥੇ ਲੱਗਾ, ਇਹਨਾਂ ਨੂੰ ਸ਼ੁਕਰਾ ਇਹਦੀ ਮੂੰਹ ਤੋਂ ਇੱਕ ਵੇਲਾ ਵੀ ਪਰਮਾਤਮਾ ਦਾ ਖੁਦਾ ਦਾ ਨਾਂ ਨਹੀਂ ਨਿਕਲਿਆ। ਕਹਿਣ ਲੱਗਾ ਰੋਟੀਆਂ ਚੋਂ ਕੇ ਦਫਾ ਹੋ ਜਾ ਦੁਸ਼ਟਾ, ਮੇਰੀ ਅੱਖਾਂ ਤੋਂ ਪਾਸੇ ਹੋ ਜਾ। ਉੱਥੇ ਉਹਨਾਂ ਮੁਸਲਮਾਨ ਧਰਮ ਗ੍ਰੰਥਾਂ 'ਚ ਲਿਖਿਆ ਕਿ ਜਦੋਂ ਉਹ ਬਜ਼ੁਰਗ ਮੁਸਲਮਾਨ ਖੁਦਾ ਦੀ ਇਬਾਦਤ ਕਰਨ ਲੱਗਾ ਤੇ ਉਹਨੂੰ ਇਲਹਾਮ ਹੋਇਆ, ਉਹਨੂੰ ਆਕਾਸ਼ ਬਾਣੀ ਹੋਈ, ਉਹਦੇ ਕੰਨਾਂ 'ਚ ਆਵਾਜ਼ ਆਈ, ਉਹ ਨਕੰਮਿਆਂ ਤੇਰੀ ਅੱਜ ਦੀ ਨਮਾਜ਼ ਪੂਰੀ ਨਹੀਂ ਹੋਣੀ, ਪ੍ਰਵਾਨ ਨਹੀਂ, ਤੂੰ ਮੇਰੀ ਦਿੱਤੀ ਹੋਈ ਰੋਟੀ ਦੇ ਵਿੱਚੋਂ ਕਿਸੇ ਨੂੰ ਰੋਟੀ ਦਿੱਤੀ ਮੇਰੇ ਪਿਆਰੇ ਨੂੰ, ਉਹਨੇ ਮੇਰਾ ਨਾਂ ਨਹੀਂ ਲਿਆ ਉਹਦੀ ਮਰਜ਼ੀ, ਮੈਂ ਉਹਨੂੰ ਜ਼ਿੰਦਗੀ ਪ੍ਰਯੰਤ ਪਾਲਿਆ, ਉਹਨੇ ਅੱਗੇ ਵੀ ਮੈਨੂੰ ਚੇਤੇ ਨਹੀਂ ਕੀਤਾ ਤੇ ਮੈਂ ਦੇਣਾ, ਤੇ ਤੂੰ ਮੇਰੀ ਦਿੱਤੀ ਹੋਈ ਰੋਟੀ ਦੇ ਵਿੱਚ ਉਹਨੂੰ ਰੋਟੀ ਦੇ ਕੇ ਦਾਤਾ ਕਿੱਥੋਂ ਬਣ ਗਏ ਹੋ, ਰੋਟੀ ਤਾਂ ਮੇਰੀ ਸੀ ਨਾ, ਤੇ ਮੇਰੀ ਦਿੱਤੀ ਹੋਈ ਰੋਟੀ ਉਹਨੇ ਖਾ ਲਈ, ਮੈਂ ਉਹਨੂੰ ਜ਼ਿੰਦਗੀ ਪ੍ਰਯੰਤ ਪਾਲਿਆ ਤੇ ਮੈਂ ਗੁੱਸਾ ਨਹੀਂ ਕੀਤਾ, ਤੂੰ ਗੁੱਸਾ ਕਰਕੇ ਮਾਲਕ ਬਣ ਗਿਓ, ਮੈਂ ਤੇਰੇ ਤੇ ਨਾਰਾਜ਼ ਹਾਂ। ਉਸ ਮੁਸਲਮਾਨ ਬਜ਼ੁਰਗ ਨੇ ਪਛਤਾਵਾ ਕੀਤਾ। ਤੂੰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ, ਬੰਦੇ ਦੇ ਕੋਲ ਖਾਲੀ ਚਲੇ ਜਾਂਦੇ ਨੇ, ਬੰਦਾ ਬੰਦੇ ਨੂੰ ਦੇ ਕੇ ਤੇ ਮੁੜ ਕੇ ਜ਼ਿੰਦਗੀ ਪ੍ਰਯੰਤ ਉਹਨੂੰ ਥੱਲੇ ਲਾ ਕੇ ਰੱਖਦਾ, ਮੈਂ ਤੇਰੀ ਮਦਦ ਕੀਤੀ, ਪਰ ਇੱਕ ਪ੍ਰਮਾਤਮਾ ਜਿਹਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਤੇ ਪ੍ਰਮਾਤਮਾ ਨਾਰਾਜ਼ ਨਹੀਂ ਹੁੰਦਾ, ਐਸਾ ਪ੍ਰਭੂ ਹਮਾਰਾ, ਇਹੋ ਜਿਹਾ ਸਾਡਾ ਪ੍ਰਮਾਤਮਾ ਹੈ ਜਿਹਦੇ ਦਰ ਤੋਂ ਕੋਈ ਵੀ ਖਾਲੀ ਨਹੀਂ ਜਾਂਦਾ, ਸਾਰੇ ਝੋਲੀਆਂ ਭਰ ਕੇ ਜਾਂਦੇ ਹਨ।
ਸੰਤ ਜਨਾ ਮਿਲ ਮੰਗਲ ਗਾਇਆ,
ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਭਾਈ ਉਹ ਮਿਲ ਕਰਕੇ ਉਹਦੀ ਵਡਿਆਈ ਕਰਦੇ ਨੇ, ਮੰਗਲ ਦਾ ਅਰਥ ਦਾ ਖੁਸ਼ੀ ਦਾ ਗੀਤ। ਗੁਰਮੁਖੋ ਮੁਹੰਮਦ ਸਾਹਿਬ ਦੇ ਦੋਹਤਰੇ ਹੋਏ ਨਾ ਹਸਨ ਤੇ ਹੁਸੈਨ। ਮੈਂ ਹੁਸੈਨ ਦੀ ਸਾਖੀ ਪੜ੍ਹੀ ਹੈ, ਉਹ ਹੱਜ ਕਰਨ ਜਾ ਰਹੇ ਸਨ ਤੇ ਕੁਦਰਤੀ ਤੌਰ ਤੇ ਉਹਨਾਂ ਨੂੰ ਕੁਝ ਖਾਣ ਨੂੰ ਨਾ ਮਿਲਿਆ। ਉਹਨਾਂ ਦਾ ਸੁਭਾਅ ਸੀ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਰੱਬ ਦਾ ਸ਼ੁਕਰਾਨਾ ਲਾਜ਼ਮੀ ਕਰਨਾ ਵਿਸ਼ੇਸ਼ ਤੌਰ ਤੇ। ਉਹਨਾਂ ਨਾਲ ਬਰੀਦ ਸਨ, ਉਹਨਾਂ ਦੇ ਕਹਿਣ ਲੱਗੇ ਆਓ ਭਾਈ ਮੁੜ ਕੇ ਆਪਾਂ ਸੌਣਾ, ਅੱਲਾਹ ਦਾ ਸ਼ੁਕਰਾਨਾ ਕਰੀਏ। ਉਹਨਾਂ ਨੇ ਕਰ ਦਿੱਤਾ ਚੇਲਿਆਂ ਨੇ ਵੀ ਤੂੰ ਖੁਦਾਵੰਦ ਸਾਡੇ ਤੇ ਬੜੀ ਕਿਰਪਾ ਕੀਤੀ, ਰਹਿਮਤ ਕੀਤੀ, ਸਾਡੀਆਂ ਲੋੜਾਂ ਦੀ ਪੂਰਤੀ ਕੀਤੀ ਹੈ। ਉਹ ਨਾਲ ਦੇ ਬੰਦੇ ਕਹਿਣ ਲੱਗੇ ਵੀ ਸਾਡਾ ਪੀਰ ਕਿਹੋ ਜਿਹਾ ਹੈ, ਢਿੱਡੋਂ ਅਸੀਂ ਭੁੱਖੇ ਹਾਂ, ਨਾ ਕੋਈ ਖਾਣ ਨੂੰ, ਨਾ ਕੋਈ ਪੀਣ ਨੂੰ, ਨਾ ਕੋਈ ਸਾਨੂੰ ਕਿਸੇ ਨੇ ਜਲ ਪਾਣੀ ਪੁੱਛਿਆ। ਇਹ ਕਹਿੰਦੇ ਖੁਦਾ ਦਾ ਸ਼ੁਕਰਾਨਾ ਕਰੀਏ। ਸ਼ੁਕਰਾਨਾ ਕੈਸਾ, ਚਲੋ ਕਰ ਲੈਂਦੇ ਕੋਈ ਨੀ। ਉਹਨਾਂ ਸ਼ੁਕਰਾਨਾ ਕੀਤਾ। ਅਗਲੇ ਦਿਹਾੜੇ ਸੈਨ ਜੀ ਕਹਿਣ ਲੱਗੇ ਵੀ ਆਓ ਗੁਰਮੁਖੋ ਸ਼ਾਮ ਹੋ ਗਈ, ਆਪਾਂ ਫਿਰ ਸ਼ੁਕਰਾਨਾ ਕਰੀਏ। ਕਹਿਣ ਲੱਗੇ ਜੀ ਕੱਲ੍ਹ ਤੁਹਾਡੇ ਅਸੀਂ ਕਹਿਣ ਤੇ ਕਰ ਲਿਆ ਸੀ, ਅੱਜ ਕੱਲ੍ਹ ਸ਼ੁਕਰਾਨਾ, ਭੁੱਖੇ ਮਰ ਗਏ ਸਵੇਰ ਦੇ। ਕਹਿੰਦੇ ਕਰੀਏ। ਉਹਨਾਂ ਟੁੱਟੇ ਹੋਏ ਮਨ ਨਾਲ ਸ਼ੁਕਰਾਨਾ ਕੀਤਾ। ਤੀਸਰਾ ਦਿਨ ਆਇਆ, ਕਹਿੰਦੇ ਫਿਰ ਸ਼ੁਕਰਾਨਾ ਕਰੀਏ ਤੇ ਢਿੱਡੋਂ ਭੁੱਖੇ ਤੁਰੇ ਜਾ ਰਹੇ ਨੇ। ਚੇਲੇ ਆ ਕੇ ਉਹ ਕਹਿਣ ਲੱਗੇ ਜੀ ਅੱਜ ਅਸੀਂ ਨਹੀਂ ਜੀ ਕਰਨਾ, ਤੁਹਾਡਾ ਸ਼ੁਕਰਾਨਾ ਕੈਸਾ ਹੈ, ਅਸੀਂ ਤੁਹਾਨੂੰ ਆਪਣਾ ਆਗੂ ਜਾਣ ਕੇ ਤੁਹਾਡੀ ਗੱਲ ਮੰਨ ਲਈ, ਕੱਲ ਵੀ ਸ਼ੁਕਰਾਨਾ ਕੀਤਾ, ਪਰਸੋਂ ਵੀ ਸ਼ੁਕਰਾਨਾ ਕੀਤਾ ਤੇ ਸੁੱਕਾ ਸ਼ੁਕਰਾਨਾ ਕੀਤਾ, ਮਿਲਿਆ ਤਾਂ ਸਾਨੂੰ ਕੱਖ ਵੀ ਨਹੀਂ। ਹੁਸੈਨ ਕਹਿਣ ਲੱਗੇ ਪ੍ਰੇਮੀਓ ਇਹ ਖੁਦਾ ਨੂੰ ਪਤਾ ਹੈ ਸਾਨੂੰ ਕੀ ਚਾਹੀਦਾ, ਸਾਡਾ ਕੰਮ ਕੇਵਲ ਸ਼ੁਕਰਾਨਾ ਕਰਨਾ ਹੈ, ਅਗਰ ਕੀ ਪਤਾ ਸਾਡੇ ਕੋਲ ਹੁੰਦਾ ਤੇ ਸਾਡਾ ਨੁਕਸਾਨ ਹੋ ਜਾਂਦਾ। ਇਹ ਦਿਸ਼ਟਾਂ ਦੇਣ ਤੋਂ ਮਤਲਬ ਇਹ ਹੈ ਵੀ ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹ ਹਰ ਹਾਲਤ ਵਿੱਚ ਹੀ ਪਰਮਾਤਮਾ ਦਾ ਧੰਨਵਾਦ ਕਰੀ ਜਾਂਦੇ ਹਨ, ਮੰਗਲ ਗਾਇਆ, ਖੁਸ਼ੀ ਦੇ ਗੀਤ ਗਾਉਂਦੇ ਨੇ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ ਉਹ ਸਦੀਵੀ ਤੌਰ ਤੇ ਖੁਸ਼ੀ ਦੇ ਗੀਤ ਗਾਉਂਦੇ ਨੇ, ਸ਼ੁਕਰਾਨਾ ਕਰਦੇ ਨੇ, ਧੰਨਵਾਦ ਕਰਦੇ ਹਨ।
ਦਿਨ ਰਹਿਣ ਆਸ ਤੁਮਾਰੀ।
ਸ਼ੁਕਰਾਨੇ ਦੇ ਲਫ਼ਜ਼ ਕੀ ਨੇ? ਪਰਮਾਤਮਾ ਸਾਨੂੰ ਦਿਨੇ ਵੀ ਤੇਰਾ ਆਸਰਾ, ਰਾਤ ਨੂੰ ਵੀ ਤੇਰੀ ਆਸ, ਕਿਉਂਕਿ ਤੇਰੇ ਤੋਂ ਬਿਨਾਂ ਕੋਈ ਸਾਡੀ ਲੋੜਾਂ ਦੀ ਪੂਰਤੀ ਨਹੀਂ ਕਰ ਸਕਦਾ, ਸਾਨੂੰ ਤੇਰੇ ਤੇ ਉਮੈਦ ਹੈ।
ਸਫਲ ਦਰਸ ਭੇਟਿਆ ਗੁਰਪੂਰਾ, ਨਾਨਕ ਸਦ ਬਲਿਹਾਰੀ।
ਕਹਿੰਦੇ ਨੇ ਭਾਈ ਜਿਹੜੇ ਗੁਰੂ ਨਾਲ ਜੁੜੇ ਨੇ ਨਾ ਉਹਨਾਂ ਦੇ ਦਰਸ਼ਨ ਕੀਤੇ ਵੀ ਇਵੇਂ ਨਹੀਂ ਜਾਂਦੇ, ਸਹਿਤ ਫੜਦੇ ਹਨ। ਅਸੀਂ ਗੁਰੂ ਤੋਂ, ਗੁਰੂ ਦੇ ਪਿਆਰਿਆਂ ਤੋਂ ਸਦਕੇ ਜਾਣਾ ਕਰੀਏ ਸਦੀਵੀ ਰੂਪ ਵਿੱਚ।
ਸੰਭਲਿਆ ਸੱਚ ਥਾਨ ਮਾਨ ਮਹੱਤ।
ਜਿਹੜਾ ਸੰਭਲਿਆ ਲਫ਼ਜ਼ ਹੈ, ਗੁਰਮੁਖੋ ਟਾਈਮ ਹੋ ਚੱਲਿਆ ਤੇ ਇਹਦੀ ਵਿਆਖਿਆ ਵੀ ਇੱਥੋਂ ਮੁਸ਼ਕਲ ਨਾਲ ਹੋਣੀ ਹੈ। ਆਪਾਂ ਕਿਸੇ ਬੱਚੇ ਨੂੰ ਕੋਈ ਚੀਜ਼ ਫੜਾਉਂਦੇ ਹਾਂ, ਕੱਚ ਦਾ ਕੱਪ ਹੈ ਉਹਦੇ ਕੋਲ, ਗਲਾਸ ਗਲਾਸੀ ਹੈ ਜਾਂ ਚੀਨੀ ਦਾ ਕੱਪ ਹੋਵੇ ਤੇ ਆਪਾਂ ਕਹਿੰਦੇ ਪੁੱਤਰ ਇਹਨੂੰ ਸੰਭਾਲ ਕੇ ਫੜੀ, ਕਿਤੇ ਡਿੱਗ ਨਾ ਪਏ। ਸੰਭਾਲ ਕੇ ਪੰਜਾਬੀ ਚ ਆਪਾਂ ਆਮ ਬੋਲਦੇ, ਸੰਭਾਲ ਕੇ ਪੁੱਤਰ, ਸੰਭਾਲ ਕੇ ਬੜੂਆ ਜੇਬ ਚ ਪਾ ਲਾ, ਕਿਤੇ ਤੇਰੀ ਜੇਬ ਚੋਂ ਡਿੱਗ ਨਾ ਪਏ। ਤੇ ਜਿਹਨਾਂ ਸੰਭਾਲਿਆ ਨਹੀਂ ਉਹਨਾਂ ਦਾ ਉਹ ਡਿੱਗ ਪਿਆ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਪਿਆਰ ਨੇ ਉਹ ਸੱਚੇ ਪਰਮਾਤਮਾ ਨੂੰ ਸੰਭਾਲ ਕੇ ਰੱਖਿਆ, ਉਹ ਗੁਆਚਣ ਨਹੀਂ ਦਿੰਦੇ, ਗੁਆਚਣ ਤੋਂ ਪਾਵ ਨੂੰ ਭੁੱਲਦੇ ਨਹੀਂ। ਸੰਭਲਿਆ ਸੱਚ ਥਾਨ ਮਾਨ ਮਹੱਤ, ਮਾਦਰਥ ਹੁੰਦਾ ਮਰਾਤਬਾ, ਉਹਨਾਂ ਨੂੰ ਪਰਮਾਤਮਾ ਨੇ ਸੱਚੀ ਥਾਂ ਸੱਚਖੰਡ ਦੀ ਪ੍ਰਾਪਤੀ ਕਰਾਈ, ਉਹਨਾਂ ਨੂੰ ਮਾਨ ਸਨਮਾਨ ਮਿਲਿਆ, ਉਹਨਾਂ ਨੂੰ ਮਰਾਤਬੇ ਮਿਲੇ।
ਸੱਚ ਪਾਇਆ ਬਲਰਾਮ ਜੀਓ,
ਸੱਚ ਨੂੰ ਪ੍ਰਾਪਤ ਕਰ ਲਿਆ ਪ੍ਰੇਮੀਓ।
ਸਤਿਗੁਰ ਮਿਲਿਆ ਦਇਆਲ,
ਸਤਿਗੁਰੂ ਨਾਲ ਸੰਪ ਫਰਕ ਹੋਣ ਕਰਕੇ
ਗੁਣ ਅਵਨਾਸੀ ਗਾਇਆ ਬਲਰਾਮ ਜੀ
ਉਹਨਾਂ ਨੇ ਨਾਸ ਤੋਂ ਰਹਿਤ ਪਰਮਾਤਮਾ ਦੇ ਗੁਣ ਗਾਉਣਾ ਕੀਤੇ ਹਨ
ਗੁਣ ਗੋਬਿੰਦ ਗਾਓ ਨਿਤ ਨਿਤ
ਪਿਆਰਿਓ ਪ੍ਰੇਮਿਓ ਉਸ ਪਰਮਾਤਮਾ ਦੀ ਰੋਜ਼ਾਨਾ ਵਡਿਆਈ ਕਰਿਆ ਕਰੋ
ਪ੍ਰਾਣ ਪ੍ਰੀਤਮ ਸੁਆਮੀ ਭਾਈ
ਤਮਾ ਤੋਂ ਰਹਿਤ ਉਹ ਸਾਡਾ ਜੀਵਨ ਹੈ ਤੇ ਸਾਡਾ ਮਾਲਕ ਹੈ
ਸਭ ਦਿਵਸ ਆਏ ਗਹਿ ਕੰਠ ਲਾਏ
ਭਾਗਾਂ ਵਾਲਾ ਦਿਨ ਜਾਣਨਾ ਕਰੋ ਜਿਦਨ ਆਪਣੀ ਬਿਰਤੀ ਪਰਮਾਤਮਾ ਨਾਲ ਜੁੜ ਗਈ ਪਰਮਾਤਮਾ ਨੇ ਸਾਨੂੰ ਸਵੀਕਾਰ ਕਰ ਲਿਆ ਅੰਗੀਕਾਰ ਕਰ ਲਿਆ
ਮੇਰੇ ਅੰਤਰ ਜਾਮੀ
ਦਿਨ ਦੀ ਗੱਲ ਕਰਦੇ ਹਾਂ ਜੋ ਅੰਤਰ ਜਾਮੀ ਪਰਮਾਤਮਾ ਨਾਲ ਅਸੀਂ ਜੁੜ ਗਏ ਮਿਲ ਗਏ ਸਾਡੀ ਬਿਰਤੀ ਜੁੜ ਗਈ
ਸਤ ਸੰਤੋਖ ਵਜੈ ਵਾਜੇ ਅਨਹਦਾ ਚੁਣਕਾਰੇ
ਅਧਿਆਤਮਕ ਪੁਰਸ਼ਾਂ ਦੀ ਸੋਚ ਹੈ ਜਦੋਂ ਮਨੁੱਖ ਪਰਮਾਤਮਾ ਦਾ ਚਿੰਤਨ ਕਰਦਾ ਨਾ ਲਗਾਤਾਰ ਇੱਕ ਇਹੋ ਜਿਹੀ ਅਵਸਥਾ ਆਉਂਦੀ ਵੀ ਉਹਦੇ ਅੰਦਰ ਇੱਕ ਰਸ ਪਰਮਾਤਮਾ ਦਾ ਜਾਪ ਚੱਲਦਾ ਉਹਨੂੰ ਕਹਿੰਦੇ ਨੇ ਅਨਹਦਾ ਚੁਣਕਾਰੇ ਜਿਹਨੂੰ ਆਪਾਂ ਕਹਿੰਦੇ ਪੰਚੇ ਸ਼ਬਦ ਵਜੇ ਮਤ ਗੁਰਮਤ ਵਡਭਾਗੀ ਅਨਹਦ ਵਜਿਆ ਆਨੰਦ ਮੂਹ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਗਜਿਆ ਉਹ ਮਨੁੱਖ ਜਿਹੜੇ ਸੱਤ ਸੰਤੋਖ ਦੀ ਧਾਰਨੀ ਹੋ ਕਰਕੇ ਪਰਮਾਤਮਾ ਦੀ ਵਡਿਆਈ ਕਰਦੇ ਨੇ ਨਾ ਉਹਨਾਂ ਦੇ ਅੰਦਰ ਇੱਕ ਰਸ ਪਰਮਾਤਮਾ ਦਾ ਜਾਪ ਚੱਲਦਾ ਹੈ
ਸੁਣ ਭਏ ਬਿਨਾਸੇ ਸਗਲ ਨਾਨਕ
ਉਸ ਪਰਮਾਤਮਾ ਦਾ ਨਾਮ ਅੰਦਰੋਂ ਸੁਣ ਕਰਕੇ ਬਿਰਤੀ ਅੰਤਰਮੁਖ ਹੋ ਗਈ ਫਿਰ ਕਿਸੇ ਪ੍ਰਕਾਰ ਦਾ ਭੈ ਰਿਹਾ ਨੀ ਅੰਦਰ ਜਮਾ ਦਾ ਨੀ ਮੌਤ ਦਾ ਨਹੀਂ
ਪ੍ਰਭ ਪੁਰਖ ਕਰਨ ਹਾਰੇ
ਕਿਉਂਕਿ ਚਿੰਤਨ ਕਰਦਿਆਂ ਪਰਮਾਤਮਾ ਦਾ ਰੂਪ ਹੋ ਗਏ ਨੇ ਪਰਮਾਤਮਾ ਕਾਲ ਤੋਂ ਉੱਪਰ ਹੈ
ਉਪਜਿਆ ਤਤ ਗਿਆਨ ਸੌਰੈ ਪਈਐ ਇੱਕ ਹਰ ਬਲਰਾਮ ਜੀਓ
ਸਤਨਾਮ ਸਿਧਾਂਤ ਦਾ ਨੁਕਤੇ ਦਾ ਜਦੋਂ ਉਹਨਾਂ ਗੁਰਮੁਖ ਪਿਆਰੇ ਨੇ ਉਸ ਨੁਕਤੇ ਨੂੰ ਸਮਝ ਲਿਆ ਨਾ ਕਿ ਸੌ ਸਾਥੋਂ ਵੱਖ ਨੇ ਪਰ ਵੇਖਣ ਵਾਲੀ ਅੱਖ ਨੇ ਉਦੋਂ ਗੁਰੂ ਪਿਆਰੇ ਉਹਨਾਂ ਨੂੰ ਲੋਕ ਤੇ ਪਰਲੋਕ ਵਿੱਚ ਪਰਮਾਤਮਾ ਦਾ ਅਨੁਭਵ ਹੋ ਗਿਆ ਵੀ ਇੱਥੇ ਵੀ ਉਹ ਤੇ ਉੱਥੇ ਵੀ ਉਹ ਫਿਰ ਕਿਸੇ ਪ੍ਰਕਾਰ ਉਹਨਾਂ ਦੇ ਅੰਦਰ ਪੈ ਨਹੀਂ ਰਹਿੰਦਾ ਉਹਨੂੰ ਲੋਕ ਤੇ ਪ੍ਰਲੋਕ ਦਾ ਮਾਲਕ ਜਾਣ ਕੇ ਚਿੰਤਨ ਕਰਦੇ ਹਨ
ਬ੍ਰਹਮ ਬ੍ਰਹਮ ਮਿਲਿਆ ਕੋਈ ਨਾ ਸਾਕੈ ਭਿੰਨ ਕਰ ਬਲਰਾਮ ਜੀਓ
ਜਿਵੇਂ ਆਪਾਂ ਪੰਕਤੀ ਪੜ੍ਹਦੇ ਹਾਂ ਸੂਰਜ ਕਿਰਨ ਮਿਲੈ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਜਿਹੜਾ ਇਹ ਜੀਵ ਪਰਮਾਤਮਾ ਦੀ ਅੰਸ਼ ਇਹ ਈਸ਼ ਰੂਪ ਹੋ ਗਿਆ ਹਾਂ ਤਾਂ ਆਪਾਂ ਬ੍ਰਹਮ ਕਹੋ ਕਬੀਰ ਹਮ ਰਾਮ ਕੇ ਅੰਸ਼ ਜਸ ਕਾਗਤ ਪਰ ਮਿਟੇ ਨਾ ਮੰਸ ਇਹ ਜੀਵ ਆਤਮਾ ਜੋ ਪਰਮਾਤਮਾ ਦਾ ਹਿੱਸਾ ਹੈ ਜਦੋਂ ਇਹ ਜੀਵ ਆਤਮਾ ਪਰਮਾਤਮਾ ਨਾਲ ਮਿਲ ਗਈ ਕੋਈ ਨਾ ਸਾਕੇ ਭਿੰਨ ਕਰ ਬਲਰਾਮ ਜੀਓ ਫਿਰ ਇਹਨਾਂ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਉਹਦੇ ਨਾਲ ਖੇਡ ਨਹੀਂ ਸਕਦੇ
ਬਿਸਮ ਪੇਖਾ ਬਿਸਮ ਸੁਣੀਆ ਬਿਸਮਾਦ ਨਦਰੀ ਆਇਆ
ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਨਾ ਵੰਡਰਫੁੱਲ ਜਿਹਦੀ ਵਿਆਖਿਆ ਨਾ ਹੋ ਸਕੇ ਉਹਨਾਂ ਨੇ ਉਹ ਕੁਝ ਵੇਖਿਆ ਜੋ ਉਹ ਦੱਸ ਨਹੀਂ ਸਕਦੇ ਉਹਨਾਂ ਨੇ ਉਹ ਕੁਝ ਸੁਣਿਆ ਜੋ ਸਮਝਾ ਨਹੀਂ ਸਕਦੇ ਉਹਨਾਂ ਨੇ ਉਹ ਕੁਝ ਵੇਖਿਆ ਜੋ ਉਹ ਦੱਸ ਨਹੀਂ ਸਕਦੇ ਕਹਿ ਨਹੀਂ ਸਕਦੇ ਉਹਦਾ ਰੂਪ ਕਿੱਡਾ ਆਕਾਰ ਕਿੱਡਾ ਕ ਹੈ
ਜਲ ਥਲ ਮਹੀਆਲ ਪੂਰਨ ਸੁਆਮੀ
ਕਿਉਂ ਨੀ ਭਾਈ ਉਹਦਾ ਰੰਗ ਰੂਪ ਤੇ ਵਿਸਤਾਰ ਦੱਸ ਸਕਦੇ ਪਾਤਸ਼ਾਹ ਕਹਿੰਦੇ ਗੁਰਮੁਖੋ ਪਾਣੀ ਵਿੱਚ ਕਿੰਨਾ ਪਾਣੀ ਕਿੰਨਾ ਕੁ ਮਿਲ ਲਓਗੇ ਥਲ ਧਰਤੀ ਦੇ ਉੱਪਰ ਹੈ ਬਈ ਧਰਤੀ ਦੇ ਵਿੱਚ ਉੱਪਰ ਹੈ ਆਲ ਆਕਾਸ਼ ਦੇ ਵਿੱਚ ਹੈ
ਘਟ ਘਟ ਰਹਿਆ ਸੁਮਾਈ
ਇੱਕ ਧਿਰਦੇ ਵਿੱਚ ਵਿਆਪਕ ਹੈ ਭਾਵੇਂ ਵੱਖ ਵੱਖ ਨਾਮ ਨੇ ਜਟਾਕਾਸ਼ ਘਟਾਕਾਸ਼ ਮਟਾਕਾਸ਼ ਮੇਘਾਕਾਸ਼ ਮਹਾਕਾਸ਼ ਪਰ ਹੈ ਸਾਰਿਆਂ ਦੇ ਵਿੱਚ
ਜਿਸ ਤੇ ਉਪਜਿਆ ਤੇ ਸੁਮਾਹੇ ਸੁਮਾਇਆ
ਕਹਿੰਦੇ ਮਾਇਆ ਦੀਆਂ ਉਪਾਧੀਆਂ ਕਰਕੇ ਉਹਦਾ ਨਾਮ ਪਿਆ ਜਿਹਦੇ ਤੋਂ ਇਹ ਜੀਵ ਪੈਦਾ ਹੋਇਆ ਇਉਂ ਚਿੰਤਨ ਕਰਕੇ ਉਹਦੇ ਵਿੱਚ ਲੀਨ ਹੋ ਗਿਆ, ਤੂੰ ਤੂੰ ਕਰਤਾ ਤੂੰ ਹੁਆ,
ਕੀਮਤ ਕਹਿਣ ਨਾ ਜਾਏ।
ਜੋ ਆਨੰਦ ਪ੍ਰਾਪਤ ਹੋਇਆ ਨਾ, ਉਹਨੂੰ ਆਪਾਂ ਅੱਖਰਾਂ ਦੇ ਨਾਲ ਜਾਂ ਮਾਇਆ ਨਾਲ ਉਹਨੂੰ ਪ੍ਰਾਪਤ ਨਹੀਂ ਕਰ ਸਕਦੇ। ਜਿਵੇਂ ਕਿਸੇ ਮੀਰ ਬੰਦੇ ਨੇ ਆਖਿਆ ਬਾਬੇ ਕਬੀਰ ਨੂੰ ਵੀ ਬਾਬਾ ਜੀ ਆਹ ਲਓ ਦਮੜੇ, ਆਹ ਲਓ ਸੋਨਾ, ਤੇ ਮੈਨੂੰ ਪਰਮਾਤਮਾ ਨਾਲ ਮਿਲਾਪ ਕਰਾ ਦਿਓ। ਉਸ ਮੌਕੇ ਬਾਬੇ ਕਬੀਰ ਨੇ ਆਖਿਆ ਸੀ, ਕੰਚਨ ਸਿਉਂ ਪਾਈਏ ਨਹੀਂ ਮੋਲ, ਮਨ ਦੇ ਰਾਮ ਲਿਆ ਹੈ ਮੋਲ। ਪਿਆਰਿਆ, ਦੁਨੀਆ ਦੇ ਪਦਾਰਥਾਂ ਨਾਲ ਨਹੀਂ ਮਿਲਦਾ, ਸੌਦਾ ਮਨ ਦਾ ਹੈ।
ਜਿਸ ਕੇ ਚਲਤ ਨਾ ਜਾਹੀ ਲਖਣੇ,
ਜਿਸ ਪ੍ਰਮਾਤਮਾ ਦੇ ਕੌਦਕਾਂ ਨੂੰ ਅਸੀਂ ਸਮਝ ਨਹੀਂ ਸਕਦੇ।
ਨਾਨਕ ਤਿਸਹਿ ਧਿਆਇ,
ਇਹਨਾਂ ਕਰ ਉਹਦਾ ਧਿਆਨ ਰੱਖਿਆ ਕਰ, ਉਹਨੂੰ ਚੇਤੇ ਕਰਿਆ ਕਰ। ਚੇਤੇ ਕਰੇਗਾ ਤੇਰਾ ਆਇਆ ਸੰਸਾਰ ਵਿੱਚ ਸਫਲਾ ਹੋ ਜਾਏਗਾ। ਆਇਆ ਸਫਲ ਤਾਹੂ ਕੋ ਗਣੀਏ, ਜਾਸ ਰਸਨ ਹਰ ਹਰ ਮੁਖ ਬਣੀਏ। ਤੋ ਗੁਰੂ ਪਿਆਰ, ਹੁਕਮਨਾਮਾ ਕਾਫੀ ਲੰਮਾ ਤੇ ਕੰਪਲੀਕੇਟਡ ਹੋਣ ਕਰਕੇ ਬਹੁਤ ਸਾਰੀਆਂ ਗੱਲਾਂ ਦਾ ਵਿਸਤਾਰ ਮੈਥੋਂ ਨਹੀਂ ਹੋਇਆ। ਆਪ ਕਿਰਪਾ ਕਰਕੇ ਮਾਫ਼ੀ ਬਖਸ਼ੋ, ਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਸਥਾਨ ਸਾਡੇ ਜੀਵਨ ਦਾ ਅੰਗ ਬਣੇ। ਭੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।